ਬਾਬਾ ਜੀ ਦਾ ਦਿਨ ਮਨਾ ਰਹੇ ਹਾਂ। ਇਹਨਾਂ ਦੇ ਦਿਨ ਕਿਉਂ ਮਨਾਏ ਜਾਂਦੇ ਨੇ? ਇਹ ਨਹੀਂ ਕਿ ਜਿੱਦਣ ਇਹ ਲੋਕ ਆਉਂਦੇ ਨੇ ਜਾਂ ਪੈਗੰਬਰ ਆਉਂਦਾ ਹੈ ਜਾਂ ਦਰਵੇਸ਼ ਆਉਂਦਾ ਹੈ ਜਾਂ ਮਸਾਇਆ ਆਉਂਦਾ ਹੈ ਕਿ ਰੱਬ ਉਦਣ ਹੀ ਆਉਂਦਾ ਹੈ। ਰੱਬ ਤਾਂ ਅਨਾਦੀ ਆਇਆ ਹੀ ਹੋਇਆ ਹੈ, ਜਦੋਂ ਤੋਂ ਲੈ ਕੇ ਆਦਮ ਪੈਦਾ ਹੋਇਆ ਰੱਬ ਉਦੋਂ ਵੀ ਪਹਿਲੋਂ ਦੀ ਆਉਂਦਾ ਰਹਿੰਦਾ, ਹਮੇਸ਼ਾ ਹੀ ਰੱਬ ਰਹਿੰਦਾ। ਆਪਾਂ ਇਹਨਾਂ ਦੇ ਦਿਨ ਕਿਉਂ ਮਨਾਉਂਦੇ ਹਾਂ ਇਕੱਠੇ ਹੋ ਕੇ? ਉਸ ਦਿਨ ਆਪਣਾ ਖਿਆਲ ਜਾਂਦਾ ਹੈ ਇਹਨਾਂ ਦੀ ਤਪੱਸਿਆ ਵਾਲੇ ਦਾ, ਇਹਨਾਂ ਦੀ ਰਹਿਮਤ ਵਾਲੇ ਦਾ, ਇਹਨਾਂ ਦੇ ਮਿਹਰ ਵਾਲੇ ਦਾ, ਕਿ ਸਾਡਾ ਉਦਣ ਫਿਰ ਜਿਹੜਾ ਕਰਮ ਹੁੰਦਾ ਉਹਦੇ ਵਿੱਚ ਚੇਂਜ ਆਉਣੀ ਸ਼ੁਰੂ ਹੋ ਜਾਂਦੀ। ਜਿਵੇਂ ਨਾਮ ਜਪ ਜਪ ਕੇ ਬੰਦਾ ਕੀ ਹੋ ਜਾਂਦਾ ਹੈ, ਜਿਵੇਂ ਬਾਬਾ ਸ੍ਰੀ ਚੰਦ 150 ਸਾਲ, ਉਹਦਾ ਇੱਕ ਉਮਰ ਦੀ ਗੱਲ ਹੈ, 150 ਸਾਲ ਬੈਠੇ ਨਾਮ ਹੀ ਜਾਂਦੇ ਰਹੇ, ਪਰ ਉਹ ਕਾਲ ਤੋਂ ਰਹਿਤ ਹੋ ਚੁੱਕੇ ਸੀ, ਜੰਮਣ ਤੋਂ ਰਹਿਤ ਹੋ ਚੁੱਕੇ ਸੀ, ਮਰਨ ਤੋਂ ਰਹਿਤ ਹੋ ਚੁੱਕੇ ਸੀ। ਕਿਉਂ? 150 ਸਾਲ ਹੋਇਆ ਅਤੇ ਆਰਾਮ ਨਾਲ ਬੈਠੇ ਸੀ ਅਤੇ ਬੈਠੇ ਬੈਠੇ ਇਸ ਤਰ੍ਹਾਂ ਤੁਰ ਗਏ ਕਿ ਜਿਵੇਂ ਬੰਦਾ ਦਫ਼ਤਰ ਤੋਂ ਆਪਦੇ ਘਰ ਜਾਂਦਾ ਹੈ। ਫਿਰ ਜਿਸ ਵੇਲੇ ਬਾਬਾ ਸ੍ਰੀ ਚੰਦ ਜਿਸ ਵੇਲੇ ਇੱਕ ਦਰਿਆ 'ਤੇ ਗਏ ਜਿਹੜਾ ਚੰਬੇ ਦੇ ਵਿੱਚ ਹੈ, ਇਸ ਵੇਲੇ ਵੀ ਹੈ, ਉੱਥੇ ਜਾ ਕੇ ਬੇੜੀ ਵਾਲੇ ਨੂੰ ਕਿਹਾ ਕਿ ਮੈਨੂੰ ਦਰਿਆ ਤੋਂ ਪਾਰ ਕਰ। ਇਹ ਜਿਹੜੀਆਂ ਚੀਜ਼ਾਂ ਸਾਡੇ ਪੈਗੰਬਰਾਂ ਦੇ ਜ਼ਰੀਏ, ਸਾਡੇ ਮਸਾਇਆਂ ਦੇ ਜ਼ਰੀਏ, ਸਾਡੇ ਦਰਵੇਸ਼ਾਂ ਦੇ ਜ਼ਰੀਏ ਇਹ ਜਵਾਬ ਸਵਾਲ ਹੁੰਦੇ ਰਹਿੰਦੇ ਨੇ, ਇਸ ਕਰਕੇ ਹੁੰਦੇ ਰਹਿੰਦੇ ਨੇ ਕਿ ਸਾਨੂੰ ਗਿਆਨ ਦੇਣ ਵਾਸਤੇ। ਉਹਨਾਂ ਨੂੰ ਪਹਿਲਾਂ ਹੀ ਪਤਾ ਸੀ ਇਹ ਜਿਹੜਾ ਬੇੜੀ ਵਾਲਾ ਆਦਮੀ ਹੈ ਇਹਨੇ ਮੇਰੇ 'ਤੇ ਸਵਾਲ ਕਰਨਾ ਹੈ ਕਿ ਤੁਹਾਨੂੰ ਬੇੜੀਆਂ ਦੇ ਉੱਤੇ ਬਹਿਣ ਦੀ ਕੀ ਲੋੜ ਹੈ? ਕਿਉਂ? ਗੁਰੂ ਨਾਨਕ ਸਾਹਿਬ ਦਾ ਵੈਸੇ ਹੀ ਪਾਰ ਹੋ ਜਾਂਦੇ ਸੀ। ਹੁਣ ਉੱਥੇ ਸਵਾਲ ਆ ਗਿਆ ਕਿ ਤੁਸੀਂ ਕਿਉਂ ਬੇੜੀ ਦੀ ਮਿਹਨਤ ਰੱਖਦੇ ਜੇ ਤੁਸੀਂ ਵੈਸੇ ਹੀ ਪਾਰ ਚਲੇ ਜਾਓ? ਕਿਉਂ? ਗੁਰੂ ਨਾਨਕ ਸਾਹਿਬ ਦਾ ਵੈਸੇ ਹੀ ਪਾਰ ਚਲੇ ਜਾਂਦੇ ਸੀ। ਹੁਣ ਸਵਾਲ ਆ ਗਿਆ ਗੁਰੂ ਨਾਨਕ ਸਾਹਿਬ ਦਾ, ਉੱਥੇ ਸਵਾਲ ਆ ਗਿਆ ਮੇਰ ਦਾ, ਧਰਮ ਦਾ, ਬਖਸ਼ਿਸ਼ ਦਾ। ਤੇ ਬਾਬਾ ਜੀ ਬਹੁਤ ਹੱਸੇ ਤੇ ਆਂਦੇ ਨੇ ਕੋਈ ਗੱਲ ਨਹੀਂ, ਗੁਰੂ ਨਾਨਕ ਸਾਹਿਬ ਦਾ ਪਦਰਖ ਹੈ ਤੇ ਹਾਜ਼ਰ ਹੈ, ਹੁਣ ਵੀ ਸਾਨੂੰ ਬੇੜੀ ਦੀ ਸ਼ਹਿਦ ਲੋੜ ਨਾ ਪਏ। ਇੱਕ ਵੱਡੀ ਸਾਰੀ ਸਿਲ ਪਈ ਹੋਈ ਸੀ ਬੰਨੇ ਦੇ ਉੱਤੇ, ਉਹਨੂੰ ਆਰਡਰ ਪਾਸ ਕਰਦੇ ਨੇ ਕਿ ਆਂਦੇ ਨੇ ਆ ਭਾਈ ਆਪਾਂ ਉਹਨੇ ਦਰਿਆ ਪਾਰ ਕਰਨਾ ਹੈ। ਹੁਣ ਵੇਖਣ ਵਾਲੀ ਚੀਜ਼ ਹੈ ਆਪਣੇ ਵਾਸਤੇ ਦਾ ਸੇਲੇ ਜਾਂ ਪੱਥਰ ਹੈ, ਪਰ ਜਿਹੜਾ ਗਿਆਨ ਦੇ ਨਾਲ ਵੇਂਦਾ ਹੈ ਉਹਦੇ ਵਾਸਤੇ ਹਰ ਚੀਜ਼ ਦੇ ਵਿੱਚ ਲੈ ਕੇ, ਦਰਖਤ ਵਿੱਚ ਵੀ ਲੈ ਕੇ, ਲਾਉਣ ਦੇ ਵਿੱਚ ਵੀ ਲੈ ਕੇ, ਹਵਾ ਦੇ ਵਿੱਚ ਵੀ ਲੈ ਕੇ, ਹਰ ਚੀਜ਼ ਦੇ ਵਿੱਚ ਲੈ ਕੇ। ਉਹਨੂੰ ਪਤਾ ਸੀ ਕਿ ਇਹ ਇਹਨੂੰ ਵਾਰ ਮਾਰਨ ਦੇ ਨਾਲ ਇਹਨੇ ਮੇਰੇ ਕੋਲ ਤੁਰ ਕੇ ਆ ਜਾਣਾ। ਉਹ ਸੇਲ ਆਣ ਕੇ ਅੱਗੇ ਖੜੀ ਹੋ ਗਈ। ਬਾਬਾ ਜੀ ਨੇ ਕੀ ਕੀਤਾ? ਉੱਥੇ ਖਲੋ ਕੇ ਤੇ ਆਹਦੇ ਨੇ ਚੱਲ ਆਪਾਂ ਨੂੰ ਬੇੜੀ ਦੀ ਲੋੜ ਪਾਉਣੀ ਹੈ। ਉਹਨੇ ਸੇਲ ਨੇ ਕੀ ਕੀਤਾ? ਜਿਵੇਂ ਕੋਈ ਖੰਭ ਲੱਗੇ ਹੁੰਦੇ ਨੇ ਉਹ ਜਿਉਂ ਉੱਡੀ ਉਹ ਦਰਿਆ ਦੇ ਪਾਰ ਚਲੀ। ਜਿਹੜੇ ਦਰਿਆ ਦੇ ਪਾਰ ਗਈ ਕੁਛ ਲੋਕ ਮਗਰ ਗਏ, ਬਾਬਾ ਕਮਲੀਆ ਜੀ ਵੀ ਮਗਰ ਗਿਆ। ਜਿਸ ਵੇਲੇ ਮਗਰ ਗਏ ਤੇ ਬਾਬਾ ਜੀ ਨੇ ਕਿਹਾ ਕਿ ਤੁਸੀਂ ਉਹਨੂੰ ਇਸ ਤਰ੍ਹਾਂ ਕਰੋ, ਹੁਣ ਮੈਂ ਤੁਹਾਡੇ ਵਿੱਚੋਂ ਪਰਦਾ ਕਰਨਾ ਚਾਹੁੰਦਾ। ਕਿਉਂ? ਹੁਣ ਮੈਂ ਤੁਹਾਡੇ ਵਿੱਚ ਇਸ ਤਰ੍ਹਾਂ ਨਹੀਂ ਬੈਠਾ ਕਰਾਂਗਾ ਜਿਵੇਂ ਆਮ ਤੁਹਾਡੇ ਵਿੱਚ ਮੈਂ ਬੈਠ ਜਾਂਦਾ ਸੀ। ਹੁਣ ਉਹਨੇ ਆਖਿਆ ਮੈਨੂੰ ਵੇਖਣ ਵਾਸਤੇ, ਮੈਨੂੰ ਪ੍ਰਾਪਤ ਕਰਨ ਵਾਸਤੇ ਤੁਹਾਨੂੰ ਮੈਡੀਟੇਸ਼ਨ ਕਰਨਾ ਪਿਆ ਕਿ ਹੁਣ ਤਾਂ ਤੁਸੀਂ ਜੇਲ੍ਹਾਂ ਆਉਂਦੇ ਸੀ, ਆਣ ਕੇ ਮੈਨੂੰ ਮੱਥਾ ਟੇਕ ਜਾਂਦੇ ਸੀ, ਜਿਹੜਾ ਆਉਂਦੇ ਸੀ ਮੈਨੂੰ ਆਣ ਕੇ ਸੁਣ ਜਾਂਦੇ ਸੀ। ਹੁਣ ਉਹਨੇ ਆਖਿਆ ਮੈਂ ਤੁਹਾਡੇ ਕੋਲੋਂ ਪੜ੍ਹਦਾ ਕਰਨ ਲੱਗਾ, ਪਰ ਮੇਰਾ ਬਾਡੀ ਛੱਡਣ ਦਾ ਕੋਈ ਤਲਕ ਨਹੀਂ। ਕਿਉਂ? ਮੇਰੀ ਬਾਡੀ ਉਸੇ ਕਰੇਗੀ। ਕਿਉਂ? ਮੇਰੇ 'ਤੇ ਕਿਸੇ ਚੀਜ਼ ਦਾ ਇਫੈਕਟ ਨਹੀਂ, ਨਾ ਮੇਰੇ 'ਤੇ ਮੌਤ ਦਾ ਇਫੈਕਟ ਏ, ਨਾ ਮੇਰੇ 'ਤੇ ਸਮੇਂ ਦਾ ਇਫੈਕਟ ਏ, ਅਤੇ ਨਾ ਹੀ ਮੇਰੇ 'ਤੇ ਆਉਣ ਜਾਣ ਦਾ ਕੋਈ ਅਸਰ ਏ। ਮੇਰੇ 'ਤੇ ਕਿਸੇ ਚੀਜ਼ ਦਾ ਅਸਰ ਨਹੀਂ। ਕਿਉਂ? ਗੁਰਮੁਖ ਆਵੇ ਜਾਵੇ ਨਿਸ਼ੰਕ। ਮਹਾਰਾਜ ਬਾਣੀ 'ਚ ਫਰਮਾਨ ਕਰਦੇ ਨੇ, ਗੁਰਮੁਖ ਨੂੰ ਨਾ ਆਉਣ ਦੀ ਪਾਬੰਦੀ ਏ ਅਤੇ ਨਾ ਜਾਣ ਦੀ ਪਾਬੰਦੀ ਏ। ਪਰ ਹੁਣ ਸੋਚਣ ਵਾਲੀ ਗੱਲ ਏ ਕਿ ਗੁਰਮੁਖ ਕੌਣ ਏ? ਗੁਰੂ ਅਮਰਦਾਸ ਨੇ ਫਰਮਾਨ ਕੀਤਾ ਹੈ, ਗੁਰਮੁਖ ਹਰ ਰੋਮ ਰੋਮ ਪਿਆਵੇ। ਗੁਰਮੁਖ ਕੌਣ ਏ? ਜਿਹਦੇ ਰੋਮਾਂ ਦੇ ਵਿੱਚੋਂ ਵੀ ਰੱਬ ਦਾ ਪਿਆਰ, ਰੱਬ ਦੇ ਸ਼ਬਦ ਦੀ ਆਵਾਜ਼ ਆਵੇ। ਗੁਰਮੁਖ ਹਰ ਰੋਮ ਰੋਮ ਪਿਆਵੇ। ਗੁਰਮੁਖ ਅਰਦੇ ਗਰੀਬੀ ਆਵੇ। ਗੁਰਮੁਖ ਵੈਰ ਵਿਰੋਧ ਗਵਾ। ਗੁਰਮੁਖ ਦੀ ਬਹੁਤ ਵੱਡੀ ਪੋਜੀਸ਼ਨ ਦੱਸੀ ਹੋਈ ਏ ਕਿ ਗੁਰਮੁਖੀ ਜਿਹੜਾ ਹੋ ਜਾਂਦਾ ਹੈ ਉਹ ਉਸ ਰੱਬ ਦਾ, ਉਸ ਗੁਰੂ ਦਾ ਮੂੰਹ ਹੋ ਜਾਂਦਾ ਹੈ। ਜਿਵੇਂ ਆਪਾਂ ਨੇ ਬਾਣੀ, ਬਾਣੀ ਕੀ ਏ? ਜਦੋਂ ਜ਼ਬਾਨ 'ਤੇ ਆਣ ਕੇ ਬੋਲੀ ਗਈ ਆਪਾਂ ਉਹਨੂੰ ਬਾਣੀ ਕਹਿ। ਕਿਉਂ? ਉਹ ਬਾਣੀ ਕਿਹੜੀ ਆ ਗਈ? ਜਿਹਨੂੰ ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਜੈਸੀ ਆਵੇ ਖਸਮ ਕੀ ਬਾਣੀ। ਖਸਮ ਉਹਨਾਂ ਕਿਹਨੂੰ ਕਿਹਾ? ਜਿਹਨੂੰ ਅਸੀਂ ਕਾਦਰ ਕਹਿੰਦੇ ਹਾਂ, ਜਿਹਨੂੰ ਅਸੀਂ ਨਿਰਾਕਾਰ ਕਹਿੰਦੇ ਹਾਂ, ਜਿਹਨੂੰ ਅਸੀਂ ਰੱਬ ਕਹਿੰਦੇ ਹਾਂ, ਜਿਹਨੂੰ ਅਸੀਂ ਪਰਮਾਤਮਾ ਕਹਿੰਦੇ ਹਾਂ, ਜਿਹਨੂੰ ਅਸੀਂ ਅੱਲਾ ਕਹਿੰਦੇ ਹਾਂ। ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਮੈਂ ਆਪੋ ਬੋਲਣਾ ਜਾਣਦਾ ਜੋ ਕਹਿਆ ਹੁਕਮ ਕਮਾਓ। ਜੋ ਆਉਂਦਾ ਮੈਂ ਕੋਈ ਸੋਚ ਕੇ ਨਹੀਂ ਬੋਲ ਰਿਹਾ, ਜਿਹੜੀ ਮੈਨੂੰ ਉੱਤੋਂ ਗਮ ਦੇ ਵਿੱਚੋਂ ਚੀਜ਼ ਆਉਂਦੀ ਹੈ ਮੈਂ ਉਹੀ ਬੋਲੀ ਜਾਂਦਾ। ਇਹ ਕੀ ਚੀਜ਼ ਬਣੀ? ਇਹ ਗਮ ਕੀ ਹੈ? ਇਹ ਸਰਵਵਿਆਪੀ ਕੀ ਹੈ? ਇਹ ਆਪਣੇ ਅੰਦਰ ਵੀ ਹੈ, ਆਪਣੇ ਬਾਹਰ ਵੀ ਹੈ, ਇਹ ਸਾਰੀ ਕਾਇਨਾਤ ਦੇ ਵਿੱਚ ਵੀ ਹੈ। ਪਰ ਵੇਖੇਗਾ ਕੌਣ? ਜਿਹਨੂੰ ਵਿਜਨ ਹੋਏ। ਜਿਵੇਂ ਨਾਮਦੇਵ ਆਪਣੇ ਧਿਆਨ 'ਚ ਬੈਠਾ ਹੋਇਆ ਸੀ, ਇੱਕਦਮ ਪ੍ਰਗਾਸ਼ ਹੋਇਆ ਜਦੋਂ ਦਰਖਤਾਂ ਵੱਲੇ ਵੇਖਿਆ, ਧਰਤੀਆਂ ਵੱਲੇ ਵੇਖਿਆ, ਅਸਮਾਨਾਂ ਵੱਲੇ ਵੇਖਿਆ। ਆਂਦਾ ਸਭ ਗੋਬਿੰਦ ਹੈ, ਸਭ ਗੋਬਿੰਦ ਹੈ। ਆਂਦਾ ਮੈਨੂੰ ਅੱਜ ਪ੍ਰਗਾਸ਼ ਹੋਇਆ ਕਿ ਦਰਖਤ ਵਿੱਚ ਵੀ ਗੋਬਿੰਦ ਏ, ਆਹ ਜਿਹੜੀਆਂ ਬਿਜਲੀਆਂ ਲੱਗੀਆਂ ਇਹਦੇ 'ਚ ਵੀ ਗੋਬਿੰਦ ਏ। ਆਂਦਾ ਜਿਹੜੀਆਂ ਛਤਰੀਆਂ ਇਹਦੇ 'ਚ ਵੀ ਗੋਬਿੰਦ ਏ। ਆਂਦਾ ਗੋਬਿੰਦ ਬਿਨਾ ਨਹੀਂ। ਆਂਦਾ ਸਭ ਜਗ੍ਹਾ 'ਤੇ ਸਰਵ ਵਿਆਪੀ ਪ੍ਰਕਿਰਿਆ ਕਦੋਂ? ਜਦੋਂ ਅੰਦਰੋਂ ਗਿਆਨ ਹੋ। ਜਿਵੇਂ ਗੁਰੂ ਗੋਬਿੰਦ ਸਿੰਘ ਨੇ ਵੀ ਇਸੇ ਚੀਜ਼ ਦੇ ਉੱਤੇ ਜਾਣ ਕੇ ਕਿਹਾ ਕਿ ਅਤ ਤਪੱਸਿਆ ਸਾਧੀ। ਤਪੱਸਿਆ ਦਾ ਮਤਲਬ ਹੈ ਮੈਡੀਟੇਸ਼ਨ। ਇੰਨਾ ਜ਼ਿਆਦਾ ਕੀਤਾ, ਖਾਣਾ ਵੀ ਭੁੱਲ ਗਿਆ, ਪੀਣਾ ਵੀ ਭੁੱਲ ਗਿਆ, ਸੌਣਾ ਵੀ ਭੁੱਲ ਗਿਆ, ਬਹਿਣਾ ਵੀ ਭੁੱਲ ਗਿਆ, ਹਰ ਚੀਜ਼ ਹੀ ਭੁੱਲ ਗਿਆ। ਕੀ ਹੋਇਆ? ਫਿਰ ਮਹਾਰਾਜ ਗੁਰੂ ਸਾਹਿਬ ਫਰਮਾਨ ਕਰਦੇ ਨੇ, ਅਤ ਤਪੱਸਿਆ ਸਾਧੀ ਮਹਾਂਕਾਲ ਕਾਲ ਤਾਂ ਰਾਧੀ। ਮਹਾਰਾਜ ਆਉਂਦਾ ਮਹਾਂਕਾਲ ਦੀ ਮੈਂ ਆਰਾਧਨਾ ਕੀਤੀ, ਜਿਹਦੇ 'ਤੇ ਸਮੇਂ ਦਾ ਕੋਈ ਅਸਰ ਨਹੀਂ, ਕਾਲ ਦਾ ਕੋਈ ਅਸਰ ਨਹੀਂ, ਮੌਸਮ ਦਾ ਕੋਈ ਅਸਰ ਨਹੀਂ, ਜੰਮਣ ਦਾ ਕੋਈ ਅਸਰ ਨਹੀਂ, ਮਰਨ ਦਾ ਕੋਈ ਅਸਰ ਨਹੀਂ। ਮਹਾਂਕਾਲ ਅਰਖਵਾਲ ਹਮਾਰੋ। ਮਹਾਰਾਜ ਆਉਂਦਾ ਮਹਾਂਕਾਲ ਹੀ ਮੇਰਾ ਅਰਖਵਾਲਾ ਹੈ, ਮਹਾਂਕਾਲ ਦੀ ਮੈਂ ਹਰ ਵੇਲੇ ਸਰਨ ਲੈਂਦਾ। ਮਹਾਂਕਾਲ ਕਹਿੰਦੇ ਨੇ ਜਿਹਦੇ 'ਤੇ ਕਿਸੇ ਚੀਜ਼ ਦਾ ਅਸਰ ਨਾ ਹੋਵੇ, ਉਹ ਹਰ ਚੀਜ਼ ਦੇ ਉੱਤੋਂ ਅਸਰ ਤੋਂ ਵੱਡਾ ਅਸਰ ਹੈ। ਫਿਰ ਮਹਾਰਾਜ ਕਹਿੰਦੇ ਨੇ ਦ੍ਵੈਤ ਇੱਕ ਰੂਪ ਹੋ ਗਏ। ਦ੍ਵੈਤ ਕੀ ਸੀ? ਤੇਰਾ ਵੱਖਰਾ ਹੈ, ਮੈਂ ਵੱਖਰਾ, ਗਿਆਨ ਵੱਖਰਾ ਹੈ, ਨੇਰਾ ਵੱਖਰਾ ਹੈ। ਫਿਰ ਜਿਸ ਵੇਲੇ ਮਹਾਰਾਜ ਕਹਿੰਦੇ ਨੇ ਵਿਜਨ ਹੋਇਆ, ਅਨੁਭਵ ਹੋਇਆ, ਤੇ ਫਿਰ ਦ੍ਵੈਤ ਤੋਂ ਇੱਕ ਰੂਪ ਹੋ ਗਿਆ। ਫਿਰ ਮਹਾਰਾਜ ਕਹਿੰਦੇ ਨੇ ਰੱਬ ਨੇ ਕੀ ਕਿਹਾ? ਜਾ ਮੈਂ ਤੋਂ ਆਪਣਾ ਸੁੱਤ ਨਵਾਜਾ। ਰੱਬ ਨੇ ਫਿਰ ਬੇਟਾ ਕਿਹਾ ਕਦੋਂ? ਗਿਆਨ ਤੋਂ ਮਗਰੋਂ, ਮੈਡੀਟੇਸ਼ਨ ਤੋਂ ਮਗਰੋਂ, ਨਾਮ ਜਪਣ ਤੋਂ ਮਗਰੋਂ। ਕਿਉਂ? ਨਾਮ ਦੇ ਨਾਲ ਕੀ ਹੁੰਦਾ ਹੈ? ਸਾਡੇ ਸਾਰਿਆਂ ਦੇ ਉੱਤੇ ਕਰਮ ਦਾ ਇਫੈਕਟ ਹੈ, ਸਾਡੇ ਸਾਰਿਆਂ ਦੇ ਉੱਤੇ ਕਰਮ ਦਾ ਅਸਰ ਹੈ। ਸਾਨੂੰ ਇੱਕ ਬੜਾ ਵੱਡਾ ਭੁਲੇਖਾ ਹੈ ਕਿ ਸਾਡਾ ਆਹ ਹੀ ਜਨਮ ਹੈ ਜਿਹੜਾ ਅਸੀਂ ਲੈ ਕੇ ਬੈਠੇ ਹੋਏ ਹਾਂ। ਅਸੀਂ ਹਜ਼ਾਰਾਂ ਹੀ ਜਨਮ ਅੱਗੇ ਲੈ ਚੁੱਕੇ ਹਾਂ, ਸਾਰੇ ਲੱਖਾਂ ਹੀ ਜਨਮ ਲੈ ਚੁੱਕੇ ਹਾਂ ਅਸੀਂ ਸਾਰੇ। ਕਿਉਂ? ਜਨਮ ਨੇ ਕਦੀ ਖਤਮ ਨਹੀਂ ਹੁੰਦਾ। ਅਸੀਂ ਇੱਧਰੋਂ ਆਪਦਾ ਸਰੀਰ ਛੱਡਣਾ ਅਤੇ ਅੱਗੇ ਜਾ ਕੇ ਲੈ ਲੈਣਾ, ਇਹ ਨਹੀਂ ਕਿ ਇੱਕ ਨੇ ਲੈਣਾ। ਜਾਨਵਰਾਂ ਦਾ ਵੀ ਇਹੀ ਹਾਲ ਹੈ, ਹਰ ਜਿਹੜੀ ਕਾਨਾਂ ਦੇ ਵਿੱਚ ਚੀਜ਼ ਫੈਲੀ ਹੋਈ ਸਭ ਦਾ ਇਹੀ ਹਾਲ ਕਿ ਉਹ ਜਨਮ ਕਦੀ ਖਤਮ ਨਹੀਂ ਹੋਣਾ। ਇਹਦੇ ਨਾਲ ਕਰਮ ਜਾਂਦਾ, ਜਨਮ ਦੇ ਨਾਲ ਕਰਮ ਦੇ ਨਾਲ ਹੀ ਸਾਡਾ ਸੁਭਾਅ ਬਣਦਾ, ਕਰਮ ਦੇ ਨਾਲ ਹੀ ਸਾਡੀ ਕਿਸਮਤ ਬਣਦੀ ਹੈ, ਕਰਮ ਦੇ ਨਾਲ ਹੀ ਸਾਡੀ ਨੇਚਰ ਬਣਦਾ, ਕਰਮ ਦੇ ਨਾਲ ਹੀ ਹਰ ਚੀਜ਼ ਬਣਦੀ ਹੈ। ਸਮਝ ਲਓ ਕਿ ਅਸੀਂ ਕਿਹੜੀ ਮਸ਼ੀਨ 'ਤੇ ਚੱਲ ਰਹੇ ਹਾਂ, ਕਰਮ ਦੀ ਮਸ਼ੀਨ। ਗੁਰੂ ਨਾਨਕ ਸਾਹਿਬ ਨੇ ਇਸ ਚੀਜ਼ 'ਤੇ ਬੜਾ ਜ਼ੋਰ ਦਿੱਤਾ ਕਿ ਤੁਹਾਨੂੰ ਹਰ ਚੀਜ਼ ਦਾ ਪਤਾ ਹੈ ਥੋੜ੍ਹਾ ਥੋੜ੍ਹਾ। ਤੁਹਾਨੂੰ ਇਹ ਵੀ ਪਤਾ ਕੱਪੜੇ ਸਾਫ਼ ਕਿਵੇਂ ਕਰੀਦੇ ਨੇ, ਤੁਹਾਨੂੰ ਇਹ ਵੀ ਪਤਾ ਸਰੀਰ ਸਾਫ਼ ਕਿਵੇਂ ਕਰੀਦਾ, ਤੁਹਾਨੂੰ ਇਹ ਵੀ ਪਤਾ ਘਰ ਸਾਫ਼ ਕਿਵੇਂ ਕਰੀਦਾ, ਤੁਹਾਨੂੰ ਇਹ ਵੀ ਪਤਾ ਸਾਈਕਲ ਕਾਰਾਂ ਮੋਟਰਾਂ ਕਿਵੇਂ ਸਾਫ਼ ਕਰੀਦੀਆਂ ਨੇ। ਉਹਦਾ ਇੱਕ ਚੀਜ਼ ਦਾ ਸ਼ੈਂ ਤੁਹਾਨੂੰ ਨਹੀਂ ਪਤਾ, ਇਹ ਤੁਹਾਨੂੰ ਮੈਂ ਦੱਸਣ ਵਾਸਤੇ ਆਇਆ। ਗੁਰੂ ਨਾਨਕ ਸਾਹਿਬ ਸਵਾਨ ਕਰਦੇ ਨੇ, ਇਸ ਮਨ ਕੋ ਮੈਲ ਜਨਮ ਜਨਮ ਕੀ ਲਾਗੀ। ਇੱਕ ਜਨਮ ਨਹੀਂ ਕਿਹਾ, ਦੋ ਜਨਮ ਨਹੀਂ ਕਿਹਾ, ਸੌ ਜਨਮ ਨਹੀਂ ਕਿਹਾ, ਲੱਖ ਜਨਮ ਨਹੀਂ ਕਿਹਾ। ਆਂਦਾ ਕਈਆਂ ਜਨਮਾਂ ਦੇ ਨੂੰ ਮੈਲ ਲੱਗ ਚੁੱਕੀ ਹੈ, ਕਾਲਾ ਹੋਇਆ ਸ਼ੱਕ। ਆਂਦਾ ਮੈਂ ਤੁਹਾਨੂੰ ਵਿਧੀ ਦੱਸਣਾ ਕਿ ਇਹਦੀ ਮੈਲ ਲਾਉਣ ਵਾਸਤੇ ਕਿਸੇ ਬਾਹਰਲੀ ਚੀਜ਼ ਦੀ ਲੋੜ ਨਹੀਂ, ਕੋਈ ਦੂਜੀਆਂ ਚੀਜ਼ਾਂ ਤੁਸੀਂ ਜਾਣਦੇ ਜੇ। ਅਤੇ ਮਹਾਰਾਜ ਕਹਿੰਦੇ ਨੇ ਇਹ ਧੋਖੇ ਨਾਵੇਂ ਕੇ। ਆਂਦਾ ਜਦੋਂ ਮੈਡੀਟੇਸ਼ਨ ਕਰੋਗੇ ਕੀ ਹੋਏਗਾ, ਤੁਹਾਡੇ ਅੰਦਰ ਇੱਕ ਗਿਆਨ ਜਾਏਗਾ। ਗਿਆਨ ਕਿਹੜਾ? ਜਿਹੜਾ ਤੁਹਾਡੇ ਮਾੜੇ ਕਰਮਾਂ ਨੂੰ ਸਾੜ ਕੇ ਅਤੇ ਚੰਗੇ ਕਰਮ ਤੁਹਾਡੇ ਡਿਵੈਲਪ ਕਰੇ। ਚੰਗੇ ਕਰਮਾਂ ਦੇ ਨਾਲ ਕੀ ਹੋਏਗਾ, ਸਾਡਾ ਸੁਭਾਅ ਦਇਆ ਵਾਲਾ ਹੋ ਜਾਏਗਾ, ਸਾਡਾ ਸੁਭਾਅ ਪਿਆਰ ਵਾਲਾ ਹੋ ਜਾਏਗਾ, ਸਾਡਾ ਜਿਹੜਾ ਸੁਭਾਅ ਹੈ ਉਹ ਧਰਮ ਵਾਲਾ ਹੋ ਜਾਏਗਾ, ਸਾਡਾ ਜਿਹੜਾ ਸੁਭਾਅ ਹੈ ਨਿਰਮਤਾ ਵਾਲਾ ਹੋ ਜਾਏਗਾ, ਸਾਡਾ ਜਿਹੜਾ ਸੁਭਾਅ ਹੈ ਸੇਵਾ ਭਾਵ ਵਾਲਾ ਹੋ ਜਾਏਗਾ। ਕਿਉਂ? ਇਹ ਰੱਬ ਦੇ ਨਾਮ ਦੇ ਵਿੱਚ, ਰੱਬ ਦੇ ਪਿਆਰ ਦੇ ਵਿੱਚ, ਰੱਬ ਦੇ ਸੋਚਣ ਦੇ ਵਿੱਚ ਇਹ ਤਾਕਤਾਂ ਆਟੋਮੈਟਿਕ ਬੰਦੇ ਦੇ ਅੰਦਰ ਆ ਜਾਂਦੀਆਂ। ਇਸੇ ਤਰ੍ਹਾਂ ਬਾਬਾ ਸ੍ਰੀ ਚੰਦ 24-24 ਘੰਟੇ ਸਮਾਧੀ 'ਚ ਬੈਠੇ ਰਹਿੰਦੇ ਸੀ, ਪਰ ਇਹ ਨਹੀਂ ਸੀ ਮੇਰਾ ਸਮਾਧੀ 'ਚ ਬੈਠੇ ਰਹਿੰਦੇ ਸੀ। ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਸ਼ਾਇਦ, ਗੁਰੂ ਨਾਨਕ ਸਾਹਿਬ ਨੇ ਚਾਰ ਦਾਸੀਆਂ ਧਾਰੀਆਂ ਨੇ, ਚਾਰ ਦਾਸੀਆਂ ਧਾਰ ਕੇ ਪ੍ਰਚਾਰ ਕੀਤਾ। ਸਿੱਧਾਂ ਕੋਲ ਵੀ ਗਏ, ਯੋਗੀਆਂ ਕੋਲ ਵੀ ਗਏ, ਪੰਡਤਾਂ ਕੋਲ ਵੀ ਗਏ, ਪਬਲਿਕ ਕੋਲ ਵੀ ਗਏ, ਦੁਨੀਆਂ ਕੋਲ ਵੀ ਗਏ, ਸਾਰਿਆਂ ਤੀਰਥ ਉੱਤੇ ਵੀ ਗਏ। ਪਰ ਉਹ ਤੀਰਥ ਨਹਾਉਣ ਨਹੀਂ ਸੀ ਜਾਂਦੇ, ਤੀਰਥਾਂ ਦੇ ਉੱਤੇ ਸਮਝਾਉਣ ਜਾਂਦੇ ਸੀ। ਉਹ ਯੋਗੀਆਂ ਦੇ ਕੋਲੋਂ ਆਸ਼ੀਰਵਾਦ ਲੈਣ ਨਹੀਂ ਸੀ ਜਾਂਦੇ, ਯੋਗੀਆਂ ਦੇ ਨਾਲ ਗੋਸ਼ਟ ਗਿਆਨ ਕਰਨ ਜਾਂਦੇ ਸੀ। ਉਹ ਨਾਥਾਂ ਦੇ ਕੋਲ ਕਿਉਂ ਜਾਂਦੇ ਸੀ? ਕਿ ਉਹਨਾਂ ਨੂੰ ਦੱਸਣ ਵਾਸਤੇ ਕਿ ਤੁਸੀਂ ਸਾਰੇ ਹੀ ਪਰਬਤਾਂ ਦੇ ਉੱਤੇ ਆਣ ਕੇ ਬੈਠ ਗਏ ਜੇ ਅਤੇ ਗ੍ਰਿਸ਼ਤੀ ਕੀ ਕਰਨਗੇ? ਤੁਹਾਨੂੰ ਵਿਜਨ ਹੋਇਆ ਤੁਸੀਂ ਆਣ ਕੇ ਪਰਬਤਾਂ 'ਤੇ ਬਹਿ ਗਏ ਅਤੇ ਗ੍ਰਿਸ਼ਤੀ ਕੀ ਕਰਨਗੇ? ਗੋਸ਼ ਗਿਆਨ ਕਰਦੇ ਰਹੇ ਚਾਰ ਦਾਸੀਆਂ ਤੋਂ ਮਗਰੋਂ ਜਿਸ ਲਿਆਏ। ਉਹਦੇ 'ਚ ਭਾਈ ਗੁਰਦਾਸ ਲਿਖਦਾ ਹੈ ਕਿ ਦਾਸੀ ਕਾ ਭੇਸ ਉਤਾਰਾ, ਫਿਰ ਜਿਹੜਾ ਦਾਸੀ ਵਾਲਾ ਭੇਸ ਸੀ ਉਹ ਉਤਾਰ ਕੇ ਅਤੇ ਬਾਬਾ ਸ੍ਰੀ ਚੰਦ ਨੂੰ ਦੇ ਦਿੱਤਾ। ਕਿਉਂ? ਚੌਂ ਦਾਸੀਆਂ ਤੋਂ ਮਗਰੋਂ ਫਿਰ ਗੁਰੂ ਨਾਨਕ ਸਾਹਿਬ ਨੇ ਦਾਸੀ ਨਹੀਂ ਤਾਰੀ। ਫਿਰ ਇਸੇ ਤਰ੍ਹਾਂ ਜਾਣ ਕੇ ਆਪਦੀ ਖੇਤੀ ਵੀ ਕਰਦੇ ਸੀ, ਆਪਦੀਆਂ ਮੱਝੀ ਦੀ ਵੀ ਦੇਖਭਾਲ ਕਰਦੇ ਸੀ, ਆਪਦੇ ਵਿੱਚ ਬਹਿੰਦੇ ਵੀ ਸੀ, ਲੋਕਾਂ 'ਚ ਪ੍ਰਚਾਰ ਵੀ ਕਰਦੇ ਸੀ। ਪਰ ਜਦੋਂ ਚਾਰੇ ਦਾਸੀਆਂ 'ਤੇ ਗਏ, ਇੱਕ ਬੜੀ ਵੱਡੀ ਚੀਜ਼ ਹੈ, ਜਿਹੜਾ ਫਾਰਮ ਦਾ ਪ੍ਰਬੰਧ ਸੀ, ਮੈਨੇਜਮੈਂਟ ਦਾ ਪ੍ਰਬੰਧ ਸੀ, ਉਹ ਬਾਬਾ ਸ੍ਰੀ ਚੰਦ ਨੂੰ ਦੇ ਕੇ ਗਏ। ਚੇਲੇ ਬਾਬ ਸਾਹਿਬ, ਲੋਕਾਂ ਨੇ ਕਹਿਣਾ ਜਿਹੜਾ ਖੇਤੀ ਬੜੀ ਅੱਛੀ ਜਾਣਦੇ ਨੇ, ਇਹਦਾ ਖੇਤੀ ਦੀ ਡਿਵੈਲਪਮੈਂਟ ਬੜੀ ਅੱਛੀ ਇਹਨਾਂ ਕੀਤੀ, ਇਹਦਾ ਫਸਲ ਦਾ ਝਾੜ ਹੀ ਦੂਣਾ ਦੂਣਾ ਕਰ ਦਿੱਤਾ ਇਹਨਾਂ ਨੇ। ਕਿਉਂ? ਬਾਬੇ ਸ੍ਰੀ ਚੰਦ ਦੇ ਵਿੱਚ ਦੋ ਕੁਆਲਿਟੀਆਂ ਸੀ, ਖੇਤੀ ਦਾ ਵੇਂਦੇ ਹੀ ਸੀ ਪਰ ਜਿਹੜੀ ਉਹਨਾਂ ਦੇ ਨਜ਼ਰ ਦੇ ਵਿੱਚ ਤਾਕਤ ਸੀ ਉਹਦੇ ਨਾਲ ਵੀ ਖੇਤੀਬਾੜੀ ਖੁੱਲਦੀ। ਉਹ ਜਿੱਧਰ ਜਿੱਧਰ ਜਾਂਦੇ ਸੀ ਖੇਤੀ ਵੀ ਹੀਲ ਹੁੰਦੀ ਜਾਂਦੀ ਸੀ, ਜਿਹੜਾ ਪਾਣੀ ਲਾਉਂਦੇ ਸੀ ਉਹ ਵੀ ਹੀਲ ਹੁੰਦਾ ਜਾਂਦਾ ਸੀ, ਜਿਹੜੇ ਉੱਥੇ ਖੂਹ ਲੱਗੇ ਹੋਏ ਸੀ ਉਹ ਵੀ ਹੀਲ ਹੁੰਦੇ ਜਾਂਦੇ ਸੀ। ਉਹਨਾਂ ਦੇ ਵਿੱਚ ਦੋਵੇਂ ਕੁਆਲਿਟੀਆਂ ਆਈਆਂ। ਬਾਬਾ ਸ੍ਰੀ ਚੰਦ ਨਾਲੇ ਤਪੱਸਿਆ ਕਰਦੇ ਰਹਿਣਾ, ਨਾਲੇ ਖੇਤੀ ਦੀ ਦੇਖਭਾਲ ਕਰਦੇ ਰਹਿਣਾ, ਜੋ ਇਹ ਸਾਡੇ ਸਿਸਟਮ ਦੇ ਵਿੱਚ, ਸਾਡੀ ਮਰਜ਼ਾਦਾ ਦੇ ਵਿੱਚ, ਸਾਡੇ ਸਿਧਾਂਤ ਦੇ ਵਿੱਚ ਦੋ ਚੀਜ਼ਾਂ ਦਾ ਇਕੱਠਾ ਸਥਾਨ ਰੱਖਿਆ ਗਿਆ ਹੈ ਕਿ ਨਾਮ ਵੀ ਜਪਣਾ ਅਤੇ ਕੰਮ ਵੀ ਕਰਨਾ। ਹੁਣ ਇਹ ਬੜੀ ਸੋਚਣ ਵਾਲੀ ਚੀਜ਼ ਹੈ ਕਿ ਕੰਮ ਕਿਉਂ ਕਰਨਾ ਹੈ। ਕੰਮ ਇਸ ਕਰਕੇ ਕਰਨਾ ਹੈ, ਜਿਹੜੀ ਅਸੀਂ ਕੰਮ ਕਰਕੇ ਕਮਾਈ ਲਿਆਵਾਂਗੇ ਉਹ ਅਸੀਂ ਆਪਦੇ ਪਰਿਵਾਰ ਦੇ ਵਿੱਚ, ਆਪਦੀਆਂ ਸਹੂਲਤਾਂ ਦੇ ਵਿੱਚ, ਆਪਦੇ ਕੱਪੜੇ ਪਾਉਣ ਦੇ ਵਿੱਚ, ਆਪਦੇ ਖਾਣ ਪੀਣ ਦੇ ਵਿੱਚ। ਕਿਉਂ? ਸਾਨੂੰ ਇਹ ਕਿਸੇ ਕੋਲੋਂ ਚੀਜ਼ਾਂ ਮੰਗਣੀਆਂ ਨਹੀਂ ਪੈਣਗੀਆਂ। ਕਿਉਂ? ਕਿਰਤ ਦਾ ਜਿਹੜਾ ਕੁਛ ਹੈਗਾ ਅਸੀਂ ਆਪਦੇ ਘਰ ਦੇ ਵਿੱਚ ਵਰਤਾਂਗੇ। ਕਿਹੜੀ ਚੀਜ਼ ਜਿਹੜੀ ਸਾਡੀ ਕਿਰਤ ਹੈ ਉਹ ਸਾਨੂੰ ਮੰਗਣ ਨਹੀਂ ਦੇਵੇਗੀ, ਉਹ ਸਗੋਂ ਜਿਹੜੀ ਸਾਡੇ 'ਚੋਂ ਵਧੇਗੀ ਅਸੀਂ ਦੂਜੇ ਨੂੰ ਵੀ ਅੰਜ ਕਰਾਂਗੇ। ਅਤੇ ਮਹਾਰਾਜ ਨੇ ਦੋ ਲਫ਼ਜ਼ਾਂ ਦੇ ਵਿੱਚ ਬੜੀ ਵੱਡੀ ਗੱਲ ਕਹਿਤੀ ਕਿ ਕਾਲ ਖੈ ਕੁਛ ਹੱਥੋਂ ਦੇ ਨਾਨ ਤਰਾਓ ਪਛਾਣੇ ਦੇ। ਆਉਂਦਾ ਆਓ ਜਿਹੜੇ ਤੁਸੀਂ ਵਿਹਲੇ ਲੋਕ ਬੈਠੇ ਹੈਗੇ, ਜਿਹੜੇ ਤੁਸੀਂ ਚੜਾਵਿਆਂ ਦੇ ਉੱਤੇ ਪਲਦੇ ਜੇ, ਜਿਹੜੇ ਤੁਸੀਂ ਪ੍ਰਚਾਰ ਕਰਕੇ ਚੜਾਵੇ ਲੈਂਦੇ ਜੇ, ਆਉਂਦਾ ਮੈਂ ਤੁਹਾਨੂੰ ਇੱਕ ਸੌਖਾ ਰਸਤਾ ਦੱਸਣ ਆਇਆ। ਕਾਲ ਖੈ ਅਤੇ ਕੁਛ ਹੱਥੋਂ ਦੇ ਨਾਨ ਤਰਾਓ ਪਛਾਣੇ ਦੇ। ਆਉਂਦਾ ਆਓ ਗੁਰਮੁਖ ਗਾੜੀ ਰਾਹ ਚਲਾਇਆ, ਉਹਨੇ ਤੈਨੂੰ ਐਸਾ ਰਸਤਾ ਦੱਸੀਏ। ਪਰ ਉੱਥੇ ਥੋੜ੍ਹਾ ਜਿਹਾ ਹੈਂਟ ਦਿੱਤਾ, ਪੰਡਤ ਕਰਮਾਂ ਕੇ ਕਾਰੀ, ਉੱਠੋ ਕੰਮ ਕਰੋ ਸੰਸਾਰੀ। ਆਉਂਦਾ ਉਹ ਸੰਸਾਰ ਵਿੱਚ ਚੱਲੀਏ, ਜਿਹੜਾ ਖੇਤੀ ਕਰਦਾ ਖੇਤੀ ਕਰੋ, ਜਿਹੜਾ ਦੁਕਾਨ ਕਰਦਾ ਦੁਕਾਨ ਕਰੋ, ਜਿਹੜਾ ਨੌਕਰੀ ਕਰਦਾ ਨੌਕਰੀ ਕਰੋ। ਪਰ ਆਉਂਦਾ ਹਰ ਕੰਮ ਦੇ ਵਿੱਚ ਰੱਬ ਦਾ ਸ਼ੁਕਰੀਆ ਕਰੋ, ਮੈਡੀਟੇਸ਼ਨ ਕਰੋ, ਪੂਜਾ ਕਰੋ, ਇਬਾਦਤ ਕਰੋ। ਆਉਂਦਾ ਜੇ ਤੁਸੀਂ ਨਿਰਾ ਹੀ ਬਹਿ ਗਏ ਤਾਂ ਉਹਨੇ ਤੁਹਾਡੀ ਰੋਟੀ ਕੌਣ ਪੂਰੀ ਕਰੇਗਾ? ਤੁਸੀਂ ਗ੍ਰਿਸ਼ਤੀਆਂ ਦੇ ਬੂਹੇ ਅੱਗੇ ਜਾ ਕੇ ਫਿਰ ਹੱਥ ਫਲਾਓਗੇ, ਫਿਰ ਤੁਸੀਂ ਰੱਬ ਨੂੰ ਭਖਾਰੀ ਬਣਾਓਗੇ। ਰੱਬ ਨੂੰ ਨਹੀਂ, ਜਦੋਂ ਭਖਾਰੀ ਬਣਾਓਗੇ ਰੱਬ ਦਾ ਸਭ ਤੋਂ ਵਾਲਾ ਦਿਲ ਦੁਖੇਗਾ, ਕਿਉਂ? ਰੱਬ ਤਾਂ ਭਖਾਰੀ ਕਦੀ ਵੀ ਨਹੀਂ ਹੋਇਆ। ਇਸ ਕਰਕੇ ਬਾਬਾ ਸ੍ਰੀ ਚੰਦ ਨੂੰ ਦਾਸੀ ਜਿਹੜਾ ਇਹ ਲਫ਼ਜ਼ ਬਣਿਆ ਹੈ, ਇਹ ਬ੍ਰਹਮਾ ਦੇ ਚਾਰ ਪੁੱਤਰ ਹੋਏ ਨੇ। ਉਹਨਾਂ ਦੇ ਵਿੱਚ ਇੱਕ ਉਹਨਾਂ ਦਾ ਪੁੱਤਰ ਜਿਹੜਾ ਸੀ ਉਹ ਦਾਸੀ ਹੋ ਗਿਆ ਸੀ। ਇਹ ਦਾਸੀ ਕੋਈ ਅੱਜ ਦੀ ਚੀਜ਼ ਨਹੀਂ ਚੱਲਦੀ ਆ ਰਹੀ, ਦਾਸੀ ਹਜ਼ਾਰਾਂ ਸਾਲਾਂ ਦੀ ਚੀਜ਼ ਪੁਰਾਣੀ ਚੱਲੀ ਹੋਈ ਆ ਰਹੀ। ਪਰ ਗੁਰੂ ਨਾਨਕ ਸਾਹਿਬ ਨੇ ਦਾਸੀ ਦਾ ਭਰੇਵਾ ਪਾਇਆ ਅਤੇ ਚੌਂ ਦਾਸੀਆਂ ਤੋਂ ਮਗਰੋਂ ਬਾਬਾ ਸ੍ਰੀ ਚੰਦ ਨੂੰ ਆਪਦਾ ਤਾਰ ਕੇ ਦਾਸੀ ਦੇ ਦਿੱਤੀ ਅਤੇ ਨਾਲ ਵਰਦਾਨ ਦੇ ਦਿੱਤਾ ਜਾਂ ਕਿ ਜਾਓ ਪ੍ਰਚਾਰ ਕਰੋ, ਲੋਕਾਂ ਦੇ ਮਨ ਬਦਲੋ। ਬਾਬਾ ਸ੍ਰੀ ਚੰਦ ਦੇ ਵਿੱਚ ਕੁਆਲਿਟੀ ਕੀ ਸੀ? ਹਰ ਕੌਮ ਦੇ, ਹਰ ਮਜ਼ਹਬ ਦੇ, ਹਰ ਜਾਤੀਆਂ ਦੇ ਬੰਦੇ ਬੈਠੇ ਹੁੰਦੇ ਸੀ। ਪਤਾ ਨਹੀਂ ਸੀ ਲੱਗਦਾ ਕਿ ਮੁਸਲਮਾਨ ਧਰਮ ਹੈ ਕਿ ਸਿੱਖ ਧਰਮ ਹੈ ਕਿ ਹਿੰਦੂ ਧਰਮ ਹੈ ਕਿ ਪਾਰਸੀ ਧਰਮ ਹੈ, ਇਹ ਕਿਹੜਾ ਧਰਮ ਹੈ? ਕਿਉਂ? ਰੱਬ ਹੈ ਜਿਹੜਾ ਸਭ ਧਰਮ ਪੈਦਾ ਕਰਨ ਵਾਲਾ ਹੈ, ਸਭ ਮਜ਼ਹਬ ਪੈਦਾ ਕਰਨ ਵਾਲਾ ਹੈ। ਬਾਬਾ ਸ੍ਰੀ ਚੰਦ ਨੂੰ ਹਰ ਇੱਕ ਨੇ, ਨਵਾਬਾਂ ਨੇ ਵੀ ਆਣ ਕੇ ਮੱਥਾ ਟੇਕਿਆ, ਬਾਬਾ ਸ੍ਰੀ ਚੰਦ ਨੂੰ ਆਣ ਕੇ ਰਾਜਿਆਂ ਨੇ ਵੀ ਮੱਥਾ ਟੇਕਿਆ। ਜਿਵੇਂ ਇੱਕ ਥੋੜ੍ਹੀ ਜਿਹੀ ਸਾਖੀ ਆਉਂਦੀ ਹੈ, ਜਦੋਂ ਗੁਰੂ ਹਰਗੋਬਿੰਦ ਸਾਹਿਬ ਕਿਲ੍ਹਾ ਸਾਹਿਬ ਦੇ ਅੰਦਰ ਗਏ ਤੇ ਇੱਕ ਬੜੀ ਚੀਜ਼ ਬਣਾਈ ਗਈ ਕਿ ਬਾਬਾ ਸ੍ਰੀ ਚੰਦ ਨੂੰ ਕਿਉਂ ਨਾ ਬਿਠਾਇਆ ਜਾਏ। ਗੁਰੂ ਨਾਨਕ ਸਾਹਿਬ ਫਕੀਰੀ ਦਾ ਵਿਲੇਸ਼ ਧਾਰਦੇ ਸੀ ਅਤੇ ਇਹਨਾਂ ਨੇ ਸ਼ਸਤਰ ਅਤੇ ਅਸਤਰ ਦੇ ਘੋੜੇ ਦੇ ਦੂਜਾ ਦੇ ਤੀਜਾ ਇਹ ਜੀ ਗੱਲ ਹੋਈ, ਉਹਨਾਂ ਮੂਵ ਚਲਾ ਤੀ। ਮੂਵ ਚਲਦਿਆਂ 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 ਬਾਬਾ ਜੀ ਕੋਲ ਗਈ। ਉਹਨਾਂ ਨੇ ਬੜਾ ਹੱਸ ਕੇ ਇੱਕ ਲਫ਼ਜ਼ ਕਿਹਾ, ਉਹ ਆਉਂਦੇ ਨੇ ਕਿ ਤੁਸੀਂ ਇਹ ਸਾਡੇ ਲੋਕਾਂ ਦੇ ਉੱਤੇ ਤੁਹਾਡੀ ਸਾਜਿਸ਼ ਨਹੀਂ ਚੱਲ ਸਕਦੀ। ਕਿਉਂ? ਸਾਡੇ ਅੰਦਰ ਜਿਹੜਾ ਵਿਵੇਕ ਹੈ ਉਹ ਪ੍ਰਗਟ, ਸਾਨੂੰ ਪਤਾ ਹੈ ਕਿ ਗੁਰੂ ਨਾਨਕ ਸਾਹਿਬ ਨੇ ਕੀ ਕਿਹਾ ਅਤੇ ਗੁਰੂ ਹਰਗੋਬਿੰਦ ਸਾਹਿਬ ਅੰਦਰ ਕਿਉਂ ਬੈਠਾ ਹੈ। ਉਹਨੂੰ ਕੋਈ ਅੰਦਰ ਬਿਠਾਉਣ ਵਾਲਾ ਨਹੀਂ ਆਉਂਦਾ, ਉਹਦੇ ਵਿੱਚ ਕੋਈ ਭੇਤ ਕਿਉਂ ਬੈਠਾ ਹੋਇਆ ਅੰਦਰ ਜਾ ਕੇ? ਪਰ ਭੇਤ ਵੱਡਾ ਇਹ ਸੀ, 52 ਰਾਜੇ ਉਸ ਵੇਲੇ ਅੰਦਰ ਕੈਦ ਕੀਤੇ ਹੋਏ ਸੀ, ਜਿਹਨਾਂ ਨੂੰ ਸੂਰਜ ਦੀ ਹਵਾ ਵੀ ਨਹੀਂ ਸੀ ਲੱਗਦੀ, ਸੂਰਜ ਦੀ ਕਿਰਨ ਵੀ ਨਹੀਂ ਸੀ ਪੈਂਦੀ। ਅਤੇ ਗੁਰੂ ਸਾਹਿਬ ਨੇ ਸੋਚਿਆ ਕਿ ਇਹਨਾਂ ਦੇ ਛਡਾਉਣ ਦਾ ਇੱਕੋ ਤਰੀਕਾ, ਮੈਂ ਵੀ ਉੱਥੇ ਜਾ ਕੇ ਬੈਠਾ ਇਹਨਾਂ ਦੇ ਕੋਲ, ਅਤੇ ਜਦੋਂ ਮੈਨੂੰ ਬਾਹਰ ਕੱਢਣਗੇ ਮੈਂ ਸਾਰਿਆਂ ਨੇ ਇਹਨਾਂ ਨੂੰ ਬਾਹਰ ਕੱਢ ਲਿਆਵਾਂਗਾ। ਫਿਰ ਕੀ ਇੰਨੀ ਸਾਜਿਸ਼ ਚੱਲੀ, ਮਹਾਰਾਜ ਦੀ ਮਿਹਰ ਦੇ ਨਾਲ ਬਾਬਾ ਸ਼੍ਰੀ ਚੰਦ ਦਾ ਫਿਰ ਉਹ ਸੇਵਕ ਬਣ ਗਏ ਰਾਜੇ। ਫਿਰ ਬਾਬਾ ਸ਼੍ਰੀ ਚੰਦ ਕੋਲ ਆਏ, ਮਹਾਰਾਜ ਤੁਸੀਂ ਬੈਠੋ, ਉਹਦੇ ਅਸੀਂ ਜਿੱਥੇ ਬੈਠੇ ਹਾਂ ਬੈਠੇ ਹੀ ਹੋਏ ਹਾਂ, ਸਾਨੂੰ ਗੁਰੂ ਨਾਨਕ ਸਾਹਿਬ ਨੇ ਹੁਕਮ ਇਹ ਕੀਤਾ ਕਿ ਤੁਸੀਂ ਦਾਸੀ ਰਹਿਣਾ ਅਤੇ ਪ੍ਰਚਾਰ ਕਰਨਾ ਅਤੇ ਹਰ ਇੱਕ ਨੂੰ ਗਿਆਨ ਦਾ ਪ੍ਰਗਾਸ਼ ਕਰਨਾ। ਕਹਿੰਦਾ ਅਸੀਂ ਉੱਥੇ ਬੈਠੇ ਹੋਏ ਹਾਂ। ਕਹਿੰਦੇ ਮੈਂ ਤੁਹਾਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਗੁਰੂ ਹਰਗੋਬਿੰਦ ਸਾਹਿਬ ਨੂੰ ਕਿਲ੍ਹੇ ਤੋਂ ਬਾਹਰ ਲਿਆਓ ਅਤੇ ਮੇਰ ਲਓ ਅਤੇ ਬਖਸ਼ਿਸ਼ ਲਓ ਅਤੇ ਦਇਆ ਲਓ। ਉਹ ਐਸੀ ਕਰੋਪੀ ਨਾ ਲੈ ਲਿਆ ਜੇ ਗੁਰੂ ਹਰਗੋਬਿੰਦ ਸਾਹਿਬ ਕੋਈ ਇਨਸਾਨ ਨਹੀਂ, ਉਹ ਨਰਾਂ ਦੇ ਵਿੱਚ ਨਾਰਾਇਣ ਨੇ। ਜ਼ਿਆਦਾ ਵੇਖਣਾ ਕਿਤੇ ਤੁਸੀਂ ਨਰਾਇਣ ਦੇ ਨਾਲ ਟਾਕਰਾ ਨਹੀਂ ਲੈ ਸਕਦੇ, ਤੁਸੀਂ ਨਰ ਜੇ ਕੀ ਬਣਿਆ। ਬਾਬਾ ਜੀ ਦੀ ਦਾਇਤ ਤੋਂ ਮਗਰੋਂ ਇਹਦਾ ਇੱਕ ਖੇਡ ਸੀ, ਕੌਤਕ ਸੀ। ਜਿਸ ਵੇਲੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਬਾਹਰ ਆਉਣ ਲੱਗੇ ਤੇ ਮਹਾਰਾਜ ਕਹਿੰਦੇ ਨੇ ਵੀ ਅਸੀਂ ਤਾਂ ਇਹ ਸਾਰੇ ਰਾਜੇ ਵੀ ਬਾਹਰ ਹੀ ਲਿਜਾਣੇ ਨੇ। ਉਹ ਕਹਿੰਦੇ ਨੇ ਜੀ ਕਿਵੇਂ ਤੁਸੀਂ ਬਾਹਰ ਇਹਨਾਂ ਨੂੰ ਲਿਜਾਣਾ ਹੈ? ਫਿਰ ਮਹਾਰਾਜ ਦਾ 52 ਕਲੀਆਂ ਦਾ ਚੋਲਾ ਸੀ। ਫਿਰ ਮਹਾਰਾਜ ਨੇ ਕਿਹਾ ਮੈਂ ਵੀ ਇਹਨਾਂ ਨੂੰ ਲੈ ਜਾਣਾ ਬਾਹਰ। ਉਹਨਾਂ ਚਲੋ ਲੈ ਜਾਓ ਇਹਨਾਂ ਨੂੰ ਬਾਹਰ, ਜਿਹੜਾ ਤੁਹਾਡਾ ਲੜ ਫੜ ਲਏਗਾ ਉਹ ਹੀ ਜਾਏਗਾ। ਉਹ ਫਿਰ 52 ਨੇ ਇੱਕ ਲੜ ਫੜ ਲਿਆ। ਫਿਰ ਮਹਾਰਾਜ ਨੇ ਕੀ ਕੀਤਾ, 52 ਦੇ 52 ਰਾਜੇ ਬਾਹਰ ਲਾਇਆ। ਲੈ ਕਿਵੇਂ ਆਏ? ਰਾਜੇ ਨੂੰ ਇੰਨੀ ਤਸੱਲੀ ਦੇ ਦਿੱਤੀ ਬਾਬਾ ਸ਼੍ਰੀ ਚੰਦ ਨੇ ਗੁਰੂ ਹਰਗੋਬਿੰਦ ਸਾਹਿਬ ਕੋਲੋਂ, ਨਾਲੇ ਰਾਜੇ ਨੇ ਮਾਫ਼ੀ ਮੰਗੀ ਅਤੇ ਨਾਲੇ ਕਿਲ੍ਹੇ ਤੋਂ ਬਾਹਰ ਲਾਇਆ। ਫਿਰ ਕੀ ਬਣਿਆ, ਜਿਹੜੇ ਬਾਹਰ ਆਏ ਗੁਰੂ ਹਰਗੋਬਿੰਦ ਸਾਹਿਬ ਸਮੈਤ ਫੈਮਿਲੀ ਬਾਬਾ ਸ਼੍ਰੀ ਚੰਦ ਕੋਲ ਗਏ। ਉਸ ਵੇਲੇ ਉਹਨਾਂ ਦਾ ਸਭ ਤੋਂ ਵੱਡਾ ਸਾਹਿਬਜ਼ਾਦਾ ਕਿਹੜਾ ਸੀ? ਬਾਬਾ ਗੁਰਦਿੱਤਾ ਦੇ ਦੀਨ ਜ਼ਮੀਨਦਾਰ। ਫਿਰ ਉੱਥੇ ਜਾ ਕੇ ਕੀ ਕੀਤਾ, ਸਾਰੀ ਫੈਮਿਲੀ ਦੇ ਨਾਲੇ ਦਾ ਜਾ ਕੇ ਆਦਰ ਕੀਤਾ ਬਾਬਾ ਜੀ ਦਾ, ਅਤੇ ਨਾਲੇ ਬਾਬਾ ਗੁਰਦਿੱਤਾ ਜਿਹੜਾ ਉਹਨਾਂ ਦਾ ਵੱਡਾ ਸਾਹਿਬਜ਼ਾਦਾ ਸੀ ਗੱਦੀ ਦੇ ਚੜ੍ਹਾ। ਫਿਰ ਕੀ ਗਿਣਿਆ ਕਿ ਬਾਬਾ ਸ਼੍ਰੀ ਚੰਦ ਤੋਂ ਮਗਰੋਂ ਬਾਬਾ ਗੁਰਦਿੱਤਾ ਜੀ ਨੂੰ ਗੱਦੀ 'ਤੇ ਬਿਠਾਇਆ ਗਿਆ। ਫਿਰ ਬਾਬਾ ਗੁਰਦਿੱਤਾ ਜੀ ਨੇ ਅੱਗੇ 4 ਚੇਲੇ ਬਣਾਏ, 4 ਧੂਏ ਮੰਨੇ ਜਾਂਦੇ ਨੇ। ਪਰ ਇਹ ਬੜੀ ਚਰਚਾ ਹੋਈ, ਇਹ ਕੀ ਬਣਿਆ। ਇੱਕ ਦਿਨ ਐਸਾ ਆਇਆ ਕਿ ਬਾਬਾ ਗੁਰਦਿੱਤਾ ਤਾਂ ਬਾਬਾ ਸ਼੍ਰੀ ਚੰਦ ਦੀ ਗੱਦੀ 'ਤੇ ਬੈਠਾ ਹੈ, ਪਰ ਜਿਹੜਾ ਉਹਦਾ ਬੱਚਾ ਹੈ ਉਹ ਗੁਰੂ ਦੀ ਗੱਦੀ 'ਤੇ ਬਹਿ ਗਿਆ। ਸੀਨੀਅਰ ਰਹਿ ਗੁਰੂ ਦੀ ਗੱਦੀ 'ਤੇ ਬੈਠਾ, ਦੋਵੇਂ ਗੱਦੀਆਂ ਉਹਨਾਂ ਕੋਲ ਆ ਗਈ ਬਾਬਾ ਸ਼੍ਰੀ ਚੰਦ ਕੋਲ, ਕਿ ਉਹਨਾਂ ਦਾ ਸਾਹਿਬਜ਼ਾਦਾ ਸੀ ਉਹ। ਦੋਵੇਂ ਗੱਦੀਆਂ ਇੱਕ ਦਿਨ ਮਹਾਰਾਜ ਦੇ ਘਰ ਆ ਗਏ, ਇੱਕ ਉਹਨਾਂ ਦੇ ਬੱਚੇ ਕੋਲ ਆ ਗਈ, ਇੱਕ ਉਹਨਾਂ ਦੇ ਬੱਚੇ ਦੇ ਕੋਲ ਅੱਗੇ ਬੱਚੇ। ਦਾਸੀਆਂ ਦੀ ਗੱਦੀ ਵੀ ਉੱਧਰ ਹੀ ਚਲੀ ਗਈ ਅਤੇ ਗੁਰੂਆਂ ਦੀ ਗੱਦੀ ਵੀ ਉੱਧਰ ਹੀ ਚਲੀ। ਪਰ ਕਿਉਂ, ਜਿੱਥੇ ਜਾ ਕੇ ਬੱਚਾ ਚੜਾਇਆ ਜਾਂਦਾ ਉਹ ਕਿੰਨਾ ਵੱਡਾ ਸਥਾਨ ਹੋਏਗਾ, ਕਿੰਨਾ ਵੱਡਾ ਉਹ ਮਹਾਂਪੁਰਖ ਹੁੰਦਾ ਹੈ। ਫਿਰ ਤੁਸੀਂ ਬਾਠੀ ਕਦੀ ਗਏ ਹੋਵੋਗੇ, ਗੁਰੂ 5ਵੇਂ ਪਾਤਸ਼ਾਹ ਉੱਥੇ ਬੇਰੀ ਸਾਹਿਬ ਹੈ, 5ਵੇਂ ਪਾਤਸ਼ਾਹ ਉੱਥੇ ਗਏ। ਉਹਨਾਂ ਨੇ ਉਸ ਵੇਲੇ ਤਲਾਅ ਦੇ ਵਿੱਚ ਜਲ ਛੱਡਣਾ ਸੀ ਅਤੇ ਵੇਖਿਆ ਜਾਏ ਦਿਨਾਵੀ ਤਰੀਕੇ ਨਾਲ ਵੀ ਬਾਬਾ ਸ਼੍ਰੀ ਚੰਦ ਬਹੁਤ ਵੱਡੇ ਬਜ਼ੁਰਗ ਹੋ ਚੁੱਕੇ ਸੀ। ਆਖਦੇ ਨੇ ਕਿ 75 ਹੱਥਾਂ ਦੇ ਨਾਲ ਬਾਬਾ ਸ਼੍ਰੀ ਚੰਦ ਕੋਲੋਂ ਜਲ ਲਿਆ ਕੇ ਅਤੇ ਤਲਾਅ ਫੇਰ ਹੀ ਜਲ ਛੱਡ ਗਏ। ਉੱਥੇ ਗਏ ਤਾਂ ਬਾਬਾ ਸਮਾਧੀ 'ਚ ਬੈਠੇ। ਉਹ ਫਿਰ ਬਾਬਾ ਜੀ ਨੇ ਸਵੇਰੇ ਆਣ ਕੇ ਖਲੋ ਜਾਣਾ ਗੁਰੂ 5ਵੇਂ ਪਾਤਸ਼ਾਹ ਨੇ, ਸ਼ਾਮ ਨੂੰ ਜਾ ਕੇ ਆਪਦੇ ਕਮਰੇ 'ਚ ਚਲੇ ਜਾਣ, ਉੱਥੇ ਨਾਲ ਕਮਰਾ ਬਣਿਆ ਹੋਇਆ। ਕਈ ਦਿਨ ਹੀ ਖੜੇ ਨੇ, ਉਹਨੇ ਸਮਾਧੀ ਉਗੜੀ ਨਹੀਂ। ਫਿਰ ਉੱਥੇ ਕੀ ਬਣਿਆ, ਇੱਕ ਦਿਨ ਬਾਬਾ ਜੀ ਨੇ ਸਮਾਧੀ ਗੇੜੀ, ਤੇ ਗੇੜ ਕੇ ਸਮਾਧੀ ਆਉਂਦੇ ਨੇ, ਆਓ ਆਓ ਪੁਰਖੋ, ਆਓ ਪੁਰਖੋ, ਆਓ ਪੁਰਖੋ, ਕਿਵੇਂ ਆਇਆ, ਕਿਵੇਂ, ਬੜੇ ਖੁਸ਼ ਹੋਏ, ਬੜੇ ਹੱਸੇ, ਬੜੇ ਗੇਟੇ ਆਉਂਦੇ ਨੇ, ਮਿਹਰ ਕਰੋ, ਮਿਹਰ ਕਰੋ। ਸੁਖਮਨੀ ਸਾਹਿਬ ਦੀ ਬਾਣੀ ਦਾ ਵਿਚਾਰ ਕੀਤਾ, ਆਉਂਦੇ ਨੇ ਵਿਚਾਰਨ ਕਰੋ ਗੁਰੂ ਪੰਜਵੇਂ ਪਾਤਸ਼ਾਹ, ਜਿਹਨਾਂ ਨੇ ਕਿਹਾ ਵਿਚਾਰਨ ਕਰੋ। ਅਤੇ ਬਾਬਾ ਸ੍ਰੀ ਚੰਦ ਦੱਸ ਕੇ ਕਹਿੰਦੇ ਨੇ ਕਿ ਬਾਣੀ ਦਾ ਵਰ ਤਾਂ ਤੁਹਾਨੂੰ ਮਿਲਿਆ ਹੀ ਹੋਇਆ, ਬਾਣੀ ਦਾ ਤੁਸੀਂ ਵਿਚਾਰਨੀ ਵਿਚਾਰਨੀ। ਆਉਂਦਾ ਨਹੀਂ ਤੁਸੀਂ ਵੀ ਵਿਚਾਰੋ, ਉੱਥੇ ਫਿਰ ਤੁਹਾਨੂੰ ਪਤਾ ਹੈ ਇੱਕ ਤੋਂ ਖਾਉਂਦੀ ਏ ਆਦ ਸੱਚ ਜਗਾਤ ਸੱਚ ਹੈ ਵੀ ਸੱਚ ਨਾਨਕ ਹੋ ਸੀ ਵੀ ਸੱਚ। ਉਹ ਬਾਬਾ ਸ੍ਰੀ ਚੰਦ ਬੋਲ, ਕਿਉਂ ਉਹਨਾਂ ਗੁਰੂ ਨਾਨਕ ਸਾਹਿਬ ਦੇ ਲਿਆ ਕੇ ਛੱਡ ਦਿੱਤਾ, ਫਿਰ ਉੱਥੋਂ ਅੱਗੇ ਫਿਰ ਬਾਣੀ ਚੱਲ ਪਈ। ਫਿਰ ਗੁਰੂ ਸਾਹਿਬ ਨੇ ਬਾਬਾ ਸ੍ਰੀ ਚੰਦ ਨੇ ਟੱਪਾ ਮਾਰਿਆ, ਪਾਣੀ ਨਿਕਲਿਆ, ਬਾਠੀ ਅਜੇ ਵੀ ਪਾਣੀ ਵਗਦਾ, ਲੱਖਾਂ ਹੀ ਦੁਨੀਆ ਇਕੱਠੀ ਹੁੰਦੀ ਉਦੋਂ ਉਸ ਮੱਸੇ ਵਾਲੇ ਦਿਨ। ਅਤੇ ਗੁਰੂ ਪੰਜਵੇਂ ਪਾਤਸ਼ਾਹ ਨੂੰ ਕਹਿੰਦੇ ਨੇ, ਆਉਂਦੇ ਨੇ ਇੱਕ ਟੱਪਾ ਤੁਸੀਂ ਵੀ ਮਾਰੋ। ਉਹਨਾਂ ਵੀ ਟੱਪਾ ਉੱਥੇ ਮਾਰਿਆ, ਉਹਨਾਂ ਪਾਣੀ 24 ਘੰਟੇ ਚੱਲਦਾ ਰਹਿੰਦਾ। ਅਤੇ ਲੱਖਾਂ ਦੀ ਤਾਦਾਦ ਦੇ ਵਿੱਚ ਲੋਕਾਂ ਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਨੇ, ਲੱਖਾਂ ਦੀ ਤਾਦਾਦ ਦੇ ਵਿੱਚ ਲੋਕ ਜਲ ਪੀਂਦੇ ਨੇ, ਲੱਖਾਂ ਦੀ ਤਾਦਾਦ ਦੇ ਵਿੱਚ ਲੋਕ ਬਖਸ਼ਾਂ ਲੈਂਦੇ ਨੇ। ਕਿਉਂ? ਉੱਥੇ ਪੰਜਵੇਂ ਪਾਤਸ਼ਾਹ ਵੀ ਗਏ, ਫਿਰ ਪੰਜਵੇਂ ਪਾਤਸ਼ਾਹ ਨੇ ਉਹਨਾਂ ਨੇ ਜਲ ਦਿੱਤਾ। ਫਿਰ ਜਿਗਰ ਆਉਂਦਾ ਹੈ ਕਿ ਪੰਜਵੇਂ ਪਾਤਸ਼ਾਹ ਨੇ ਉਹ ਜਲ ਥੱਲੇ ਨਹੀਂ ਰੱਖਿਆ, ਉਹਨੂੰ ਉੱਤੇ ਹੀ ਰੱਖਿਆ, ਜੇ ਕਿਤੇ ਰਸਤੇ 'ਚ ਖਲੋਤੇ ਦੇ ਨਾਲ ਟੰਗ ਦਿੱਤਾ, ਜ਼ਮੀਨ 'ਤੇ ਨਹੀਂ ਰੱਖਿਆ। ਅਤੇ ਫਿਰ ਨਾਲ ਵਰਦਾਨ ਦਿੱਤਾ ਬਾਬਾ ਸ੍ਰੀ ਚੰਦ ਨੇ, ਜਾਓ ਇਹ ਤਲਾਅ 'ਚੋਂ ਕਦੀ ਪਾਣੀ ਨਹੀਂ ਸੁੱਕੇਗਾ। ਹੁਣ ਆਪਾਂ ਨੂੰ ਇਹ ਨਹੀਂ ਪਤਾ ਕਿ ਤਲਾਅ 'ਚੋਂ ਪਾਣੀ ਉੱਥੇ ਕਿਉਂ ਨਹੀਂ ਸੁੱਕਦਾ। ਹਰਿਮੰਦਰ ਸਾਹਿਬ ਕਈ ਵਾਰ ਪਾਣੀ ਸੁੱਕ ਚੁੱਕਾ ਹੈ, ਹਰਿਮੰਦਰ ਸਾਹਿਬ ਕਈ ਵਾਰ ਭਰਿਆ ਵੀ ਜਾ ਰਿਹਾ ਹੈ, ਸ਼ਹਿਰ ਦੇ ਵਿੱਚ ਸਾਰਾ ਉੱਥੇ ਕੂੜਾ ਵੀ ਸੁੱਟਿਆ ਗਿਆ ਹੈ, ਪੂਰਿਆ ਵੀ ਗਿਆ ਕਈ ਵਾਰ ਹਰਿਮੰਦਰ ਸਾਹਿਬ, ਫਿਰ ਕੱਢਿਆ ਸਿੱਖਾਂ ਨੇ ਆਪਦੀ ਤਾਕਤਾਂ ਨਾਲ। ਹਰ ਉੱਥੇ ਤਰਨ ਤਾਰਨ ਸਾਹਿਬ ਅੱਧਾ ਪਾਣੀ ਕੱਢਿਆ ਜਾਂਦਾ ਹੈ ਅਤੇ ਅੱਧਾ ਪਾਣੀ ਛੱਡਿਆ ਜਾਂਦਾ। ਉਹਦੇ ਮਗਰ ਬਾਬਾ ਸ੍ਰੀ ਚੰਦ ਨੇ ਵਰ ਦਿੱਤਾ ਕਿ ਇਹ ਤਲਾਅ ਕਦੀ ਨਹੀਂ ਸੁੱਕੇ। ਫਿਰ ਨਾਲ ਗਿਆ ਕਿ ਬਾਣੀ ਇਸ ਤਰ੍ਹਾਂ ਫੈਲੇਗੀ ਜਿਵੇਂ ਪਾਣੀ ਦੇ ਉੱਤੇ ਬੂਰ ਫੈਲਦਾ, ਸਾਰੀ ਦੁਨੀਆਂ 'ਚ ਫੈਲ ਜਾਂਦਾ। ਹੁਣ ਵੇਖਣ ਵਾਲੀ ਚੀਜ਼ ਇਹ ਆ ਕਿ ਸਾਡੇ ਪ੍ਰਚਾਰਕਾਂ ਨੇ, ਸਾਡੇ ਲੋਕਾਂ ਨੇ ਬਾਬਾ ਸ੍ਰੀ ਚੰਦ ਦੇ ਬਾਰੇ ਬੜਾ ਠੀਕ ਠੀਕ ਨਹੀਂ ਦੱਸਿਆ ਕਿ ਬਾਬੇ ਸ੍ਰੀ ਚੰਦ ਦਾ ਤਲਕ ਕੀ ਹੈ ਗੁਰੂ ਸਾਹਿਬ ਦੇ ਨਾਲ, ਧਰਮ ਦੇ ਨਾਲ, ਸਿੱਖੀ ਦੇ ਨਾਲ, ਮਰਯਾਦਾ ਦੇ ਨਾਲ। ਅਸੀਂ ਲਹਿੜਾ ਕਰ ਦਿੱਤਾ ਬਿਲਕੁਲ। ਕਿਉਂ? ਹੁਣ ਇਹਦੇ ਵਿੱਚ ਸਾਨੂੰ ਸੋਚਣਾ ਪਏਗਾ ਕਿ ਸਾਡੇ ਵਿਚਾਰ ਠੀਕ ਨੇ ਕਿ ਗੁਰੂ ਹਰਗੋਬਿੰਦ ਸਾਹਿਬ ਦੇ ਵਿਚਾਰ ਠੀਕ ਨੇ, ਜਿਹੜਾ ਬੱਚਾ ਚੜ੍ਹਾ ਕੇ ਆਇਆ। ਹੁਣ ਇਹ ਸਾਨੂੰ ਸੋਚਣਾ ਪੈ ਗਿਆ ਕਿ ਗੁਰੂ ਪੰਜਵੇਂ ਪਾਤਸ਼ਾਹ ਦੇ ਵਿਚਾਰ ਠੀਕ ਨੇ ਕਿ ਸਾਡੇ ਠੀਕ ਨੇ, ਜਿਨ੍ਹਾਂ ਨੇ ਉੱਥੇ ਜਾ ਕੇ ਉਹਨਾਂ ਤੋਂ ਜਲ ਲਿਆ ਕੇ ਅਤੇ ਤਲਾਅ ਦੇ ਵਿੱਚ ਛਕਾਇਆ ਅਤੇ ਫਿਰ ਮਗਰੋਂ ਤਲਾਅ ਜਲ ਛਕਿਆ। ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ, ਜੇ ਤੁਸੀਂ ਬਾਣੀ ਪੜ੍ਹਦੇ ਜੇ। ਬਾਣੀ ਦੇ ਵਿੱਚ ਦੋ ਜਾਗਾਂ ਦੇ ਵਰਣਨ ਕੀਤਾ ਹੋਇਆ ਹੈ, ਅੰਮ੍ਰਿਤ ਸਰ ਅਤੇ ਸਿਫਤੀ ਦਾ ਘਰ। ਕਿਤੇ ਆਉਂਦਾ ਹੈ ਰਾਮਦਾਸਪੁਰ ਅਤੇ ਰਾਮਦਾਸ ਸਰ। ਹੁਣ ਜਿਸ ਵੇਲੇ ਬਾਬਾ ਸ੍ਰੀ ਚੰਦ ਗਏ, ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਉਸ ਵੇਲੇ ਗੁਰੂ ਪੰਜਵੇਂ ਪਾਤਸ਼ਾਹ ਨੇ ਗੁਰੂ ਦਾ ਰਾਮਦਾਸ ਨੂੰ ਚਾ ਬਿਠਾਇਆ ਅਤੇ ਬਿਠਾ ਕੇ ਅਤੇ ਆਪਦੇ ਦਾਣੇ ਦੇ ਨਾਲ ਬਾਬਾ ਜੀ ਦੇ ਜਿਹੜੇ ਚਰਨ ਸੀ ਉਹਨਾਂ ਨੂੰ ਸਾਫ਼ ਕੀਤਾ। ਅਤੇ ਬਾਬਾ ਜੀ ਕਹਿੰਦੇ ਨੇ ਕਿ ਨਾਇਣ ਦਾ ਕੀ ਧਰਿਆ ਹੈ? ਆਂਦਾ ਜੀ ਨਾਇਣ ਦਾ ਸੰਗਤ ਨੇ ਧਰ ਦਿੱਤਾ ਹੈ ਰਾਮਦਾਸ ਸਰ ਅਤੇ ਰਾਮਦਾਸ ਪੁਰ। ਅਤੇ ਬਾਬਾ ਸ੍ਰੀ ਚੰਦ ਹੱਸ ਕੇ ਕਹਿੰਦੇ ਨੇ, ਆਂਦੇ ਨੇ ਆਪਾਂ ਉਹ ਕਿਉਂ ਨਾ ਨਾਂ ਧਰੀਏ ਜਿਹੜਾ ਨਾਂ ਇਹਦਾ ਹੈ, ਇੱਥੋਂ ਅੰਮ੍ਰਿਤ ਪ੍ਰਗਟ ਹੋਇਆ, ਅਤੇ ਆਂਦਾ ਆਪਾਂ ਇਹਦਾ ਨਾਂ ਅੰਮ੍ਰਿਤ ਸਰ ਧਰ ਦਈਏ। ਫਿਰ ਉਦੋਂ ਮਗਰੋਂ ਜਿਹੜਾ ਅੰਮ੍ਰਿਤ ਸਰ ਨਾਂ ਸੀ ਉਹ ਪ੍ਰਚਲਿਤ ਹੋ ਗਿਆ। ਹੁਣ ਨਾ ਹਰਿਮੰਦਰ ਸਾਹਿਬ ਦਾ ਦੋ ਨਾਂ ਨੇ ਬਾਣੀ ਦੇ ਵਿੱਚ, ਇੱਕ ਤਾਂ ਅੰਮ੍ਰਿਤ ਸਰ ਹੈ, ਇੱਕ ਰਾਮਦਾਸਪੁਰ ਹੈ। ਪਰ ਕਿਉਂ ਬਾਬਾ ਸ੍ਰੀ ਚੰਦ ਨੇ ਜਿਹੜਾ ਅੰਮ੍ਰਿਤਸਰ ਨਾਂ ਰੱਖਿਆ ਉਹ ਪ੍ਰਚਲਿਤ ਨਾਂ? ਅਤੇ ਬਾਬਾ ਜੀ ਕਹਿੰਦੇ ਨੇ ਠੀਕ ਹੈ, ਨਾ ਇਹ ਅੰਮ੍ਰਿਤ ਦੇ ਵਿੱਚ ਉਦੋਂ ਪੈਦਾ ਹੋਇਆ, ਇਹ ਜਦੋਂ ਰਜਨੀ ਦੀ ਸਾਖੀ ਆਉਂਦੀ ਉੱਥੇ ਅੰਮ੍ਰਿਤ ਹੀ ਦੱਬਿਆ ਹੋਇਆ ਸੀ, ਅੰਮ੍ਰਿਤ ਹੀ ਦੱਬਿਆ। ਜਿਸ ਵੇਲੇ ਉਹ ਪਿੰਗਲਾ ਠੀਕ ਹੋਇਆ, ਕੋਹੜਾ ਠੀਕ ਹੋਇਆ, ਉਹ ਥੱਲੇ ਅੰਮ੍ਰਿਤ ਦੱਬਿਆ ਹੋਇਆ ਸੀ। ਇਸ ਕਰਕੇ ਸਾਰੀਆਂ ਚੀਜ਼ਾਂ ਜਿਹੜੇ ਗੁਰੂ ਸਾਹਿਬ ਸੀ ਉਹਨਾਂ ਨੇ ਬਹੁਤ ਜ਼ਿਆਦਾ ਬਾਬਾ ਜੀ ਦਾ ਆਦਰ ਕੀਤਾ, ਬਹੁਤ ਹੀ ਜ਼ਿਆਦਾ, ਇੰਨਾ ਜ਼ਿਆਦਾ ਆਦਰ ਕੀਤਾ, ਇੰਨਾ ਪ੍ਰਚਾਰ ਕੀਤਾ ਇੱਧਰ ਸਿੰਧ ਦੇ ਇਲਾਕਿਆਂ ਵਿੱਚ, ਇਹਨਾਂ ਦੂਜਿਆਂ ਸਾਰਿਆਂ ਇਲਾਕਿਆਂ ਦੇ ਵਿੱਚ। ਬਾਬਾ ਸ੍ਰੀ ਚੰਦ ਦੀ ਇਹ ਨਿਸ਼ਾਨੀ ਹੁੰਦੀ ਸੀ, ਇੱਕ ਜਗ੍ਹਾ 'ਤੇ ਉਹਨਾਂ ਦੀ ਮੂਰਤੀ ਪਈ ਹੁੰਦੀ ਸੀ, ਨਾਲ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ ਹੁੰਦਾ ਸੀ ਹਰ ਡੇਰੇ 'ਚ। ਹੁਣ ਵੱਡੀ ਚੀਜ਼ ਵੇਖਣ ਵਾਲੀ ਏ, ਅਸੀਂ ਜਿਸ ਵੇਲੇ ਇਹਨਾਂ ਚੀਜ਼ਾਂ ਨੂੰ ਭੁੱਲੇ ਹੋਏ ਲੋਕਾਂ ਦੀਆਂ ਗੱਲਾਂ ਸੁਣ ਕੇ ਏਡੇ ਏਡਿਆਂ ਵੱਡਿਆਂ ਮਹਾਂਪੁਰਖਾਂ ਦੀ ਨਿੰਦਿਆ ਕਰਦੇ ਹਾਂ, ਏਡੇ ਏਡਿਆਂ ਮਹਾਂਪੁਰਖਾਂ ਦੇ ਬਰਖਲਾ ਬੋਲਦੇ ਹਾਂ, ਸਾਨੂੰ ਸੋਚਣਾ ਚਾਹੀਦਾ ਹੈ ਕਿ ਕਿਸੇ ਬੰਦੇ ਬੱਚੇ ਦੇ ਬਾਰੇ ਇਹ ਗੱਲਾਂ ਬੋਲਣੀਆਂ ਉਹ ਬਰਦਾਸ਼ਤ ਹੀ ਨਹੀਂ ਕਰੇਗਾ। ਅਤੇ ਗੁਰੂ ਨਾਨਕ ਸਾਹਿਬ ਕਿੰਨੇ ਖੁਸ਼ ਹੋਣਗੇ ਜਿਨ੍ਹਾਂ ਦਾ ਬੱਚਾ ਜਲਾਉਂਦਾ ਸੀ, ਮੈਂ ਕੀ ਲੈ ਕੇ ਆਇਆ, ਨਾਨਕ ਦੇ ਘਰ ਕੇਵਲ ਨਾਮ, ਕਲੂ ਆਇਆ ਨਾਮ ਬੋਵੋ, ਕਲ ਮੇ ਰਾਮ ਨਾਮ ਨਸਤਾਰਾ, ਗੁਣ ਮਹਾਰਾਜ ਦਾ ਨਾਮ ਦੇ ਵਿੱਚ ਚੌਵੀ ਘੰਟੇ ਬੈਠੇ ਰਹਿੰਦੇ, ਸਾਸ ਗਰਾਸ ਨਾਲ ਵਿਸਰੇ ਚੌਵੀ ਘੰਟੇ ਹੀ ਸਮਾਧੀ 'ਚ ਬੈਠੇ ਰਹਿੰਦੇ, ਚੌਵੀ ਘੰਟੇ ਹੀ ਮੈਡੀਟੇਸ਼ਨ 'ਚ ਬੈਠੇ ਰਹਿੰਦੇ ਸੀ, ਚੌਵੀ ਘੰਟੇ ਹੀ ਰੱਬ ਨਾਲ ਗੱਲਾਂ ਕਰੀ ਜਾਂਦੇ ਸੀ। ਫਿਰ ਜੰਮਣ ਤੋਂ ਵੀ ਰਹਿਤ ਹੋ ਗਏ, ਮਰਨ ਤੋਂ ਵੀ ਰਹਿਤ ਹੋ ਗਏ, ਸਮੇਂ ਤੋਂ ਵੀ ਰਹਿਤ ਹੋ ਗਏ, ਕਾਲ ਤੋਂ ਵੀ ਰਹਿਤ ਹੋ ਗਏ, ਆਉਣ ਤੋਂ ਵੀ ਰਹਿਤ ਹੋ ਗਏ ਅਤੇ ਜਾਣ ਤੋਂ ਵੀ ਰਹਿਤ। ਬਾਬਾ ਸ੍ਰੀ ਚੰਦ ਨੇ ਬਾਡੀ ਨਹੀਂ ਛੱਡੀ, 150 ਸਾਲ ਉਮਰ ਦੇ ਵਿੱਚ ਐਨ ਆਪਦਾ ਚੰਗੀ ਤਰ੍ਹਾਂ ਫਿਰਦੇ ਤੁਰਦੇ ਹੱਸਦੇ ਜੁੜਦੇ ਤੁਰ ਗਏ। ਕਿਉਂ? ਇਹ ਜਿਹੜੀਆਂ ਹਸਤੀਆਂ ਨੇ ਇਹ ਅੱਜ ਵੀ ਜਿੰਦਾ ਨੇ, ਇਹ ਤੋਂ ਲੱਖਾਂ ਸਾਲ ਪਹਿਲਾਂ ਵੀ ਜਿੰਦਾ, ਇਹਨਾਂ ਦੇ ਮੌਤ ਦਾ ਅਸਰ ਹੀ ਕੋਈ ਨਹੀਂ, ਇਹਨਾਂ ਦੇ ਕਿਸੇ ਚੀਜ਼ ਦਾ ਅਸਰ ਨਹੀਂ। ਅਤੇ ਇਸ ਕਰਕੇ ਸਭ ਤੋਂ ਵੱਡੀ ਵਡਿਆਈ ਕਿਹੜੀ ਚੀਜ਼ ਨੂੰ ਦਿੱਤੀ ਗਈ ਹੈ? ਨਾਮ ਨੂੰ। ਨਾਮ ਦੇ ਨਾਲ ਸਾਡੇ ਖਿਆਲਾਂ 'ਤੇ ਕੰਟਰੋਲ ਹੋ ਜਾਂਦਾ, ਨਾਮ ਦੇ ਨਾਲ ਸਾਡੇ ਕਰਮ 'ਤੇ ਕੰਟਰੋਲ ਹੋ ਜਾਂਦਾ, ਨਾਮ ਦੇ ਨਾਲ ਸਾਡੇ ਮਨ ਦੇ ਉੱਤੇ ਵਿਜੇ ਹੋ ਜਾਂਦਾ। ਅਤੇ ਉਹ ਨਾਮ ਇੱਕ ਐਸੀ ਚੀਜ਼ ਹੈ, ਜਿਵੇਂ ਗੁਰੂ ਅਮਰਦਾਸ ਫਰਮਾਨ ਕਰਦੇ ਨੇ, ਜੋ ਖੰਡੇ ਸੋ ਪਿੰਡੇ, ਆਉਂਦਾ ਤੁਸੀਂ ਅੰਦਰ ਜਾਓ, ਜਿਹੜਾ ਸਾਰੀਆ ਕੌਸਮਸ ਦੇ ਵਿੱਚ ਖੰਡ ਬ੍ਰਹਿਮੰਡ ਦੇ ਵਿੱਚ ਆਉਂਦਾ, ਤੁਹਾਡੇ ਅੰਦਰ ਵੀ ਇਹੀ ਚੀਜ਼। ਜਿਵੇਂ ਕ੍ਰਿਸ਼ਨ ਮਹਾਰਾਜ ਨੇ ਕਿਹਾ ਪ੍ਰਕਾਸ਼ ਆਤਮਾ ਪ੍ਰਕਾਸ਼, ਉਹ ਸਾਰਾ ਖੰਡ ਬ੍ਰਹਿਮੰਡ ਪ੍ਰਕਾਸ਼ ਹੀ ਵਿਖਾਤਾ। ਗੁਰੂ ਨਾਨਕ ਸਾਹਿਬ ਜਿਹਨੂੰ ਆਪਾਂ ਅੱਜ ਕੌਸਮਸ ਕਹਿੰਦੇ ਹਾਂ, ਜਿਹਨੂੰ ਆਪਾਂ ਸਾਰੀ ਕਾਇਨਾਤ ਕਹਿੰਦੇ ਹਾਂ, ਮਹਾਰਾਜ ਨੇ ਦੋ ਲਫ਼ਜ਼ਾਂ ਦੇ ਵਿੱਚ ਰੱਬ ਦੇ ਬਾਰੇ ਇਸ਼ਾਰਾ ਕੀਤਾ, ਆਂਦਾ ਬਲਿਹਾਰੀ ਕੁਜੜਤ ਵਸਿਓ ਤੇਰਾ ਅੰਤ ਨਾ ਜਾਇਆ ਲਿਖਿਆ। ਆਂਦਾ ਮੈਂ ਇਹ ਤੈਨੂੰ ਲਫ਼ਜ਼ਾਂ ਨਾਲ ਕਹਿ ਸਕਦਾ ਕਿ ਬਲਿਹਾਰ 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 ਜਾਂਦੇ ਹਾਂ, ਤੂੰ ਸਾਰੀ ਕਾਇਨਾਤ ਦੇ ਵਿੱਚ ਕਿਵੇਂ ਵਸਿਆ ਹੋਇਆ ਅਤੇ ਇੱਥੋਂ ਬਲਿਹਾਰ ਜਾਂਦੇ। ਹੁਣ ਇਸ ਕੌਸਮਿਸ ਦੇ ਵਿੱਚ ਸਾਇੰਸਦਾਨ ਬੈਠੇ, ਉਹਨਾਂ ਨੇ ਤੱਤ ਇਕੱਠੇ ਕਰਕੇ ਅਤੇ ਬਿਜਲੀ ਪੈਦਾ ਕਰ ਦਿੱਤੀ, ਜਹਾਜ਼ ਪੈਦਾ ਕਰ ਦਿੱਤੇ, ਆਉਣ ਟੈਲੀਵਿਜ਼ਨ ਪੈਦਾ ਕਰ ਦਿੱਤੇ, ਹਰ ਚੀਜ਼ ਪੈਦਾ ਕਰਦੇ ਬਲੱਬੀਆਂ ਦੇ ਵਿੱਚੋਂ ਹੀ। ਅਤੇ ਦਰਵੇਸ਼ ਕੀ ਬੈਠਾ ਜਿਸ ਵੇਲੇ, ਉਹਨੇ ਜਿੱਥੋਂ ਕੌਸਮਿਸ ਪੈਦਾ ਹੁੰਦੀ ਉਹਨੇ ਕਾਦਰ ਨਾਲ ਗੱਲਾਂ ਕਰ ਲਈ, ਉਹਨੇ ਤੱਤਾਂ ਨੂੰ ਇਕੱਠਿਆਂ ਕਰਤਾ, ਉਹ ਵੀ ਖੋਜੀ ਸੀ ਅਤੇ ਉਹ ਵੀ ਖੋਜੀ ਸੀ। ਉਹ ਸਾਰੀ ਖੋਜ ਕਰਕੇ ਕਹਿੰਦਾ ਜੀਨਸ, ਉਹਦਾ ਸਭ ਕੁਛ ਹੀ ਜੀਨਸ ਹੈ, ਸਾਇੰਸਦਾਨ ਜੀਨਸ ਨਾਲ ਤੁਹਾਡਾ ਸੁਭਾਅ ਬਣਦਾ, ਜੀਨਸ ਨਾਲ ਤੁਹਾਡਾ ਸੰਬੰਧ ਬਣਦਾ, ਜੀਨ ਨਾਲ ਤੁਹਾਡੇ ਐਕਸ਼ਨ ਹੁੰਦੇ ਨੇ। ਅਤੇ ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਨਾ ਨਹੀਂ, ਆਂਦਾ ਜੀਨਸ ਨੂੰ ਪੈਦਾ ਕਰਨ ਵਾਲਾ ਕਾਦਰ, ਆਂਦਾ ਜੀਨਸ ਦੇ ਸੁਭਾਅ ਵੀ ਬਦਲ ਜਾਂਦਾ ਜੇ ਚਾਹੇ ਤੇ, ਜੀਨਸ ਨੂੰ ਜਿਸ ਤਰ੍ਹਾਂ ਦਾ ਮਰਜ਼ੀ ਦਾ ਬਣਾ ਦੇ। ਇਸ ਕਰਕੇ ਸਾਡੀ ਬਦਕਿਸਮਤੀ ਸੀ, ਸਾਇੰਸਦਾਨ ਅਤੇ ਦਰਵੇਸ਼ ਅੱਜ ਤੀਕ ਇਕੱਠੇ ਨਹੀਂ ਬੈਠੇ, ਜਿਸ ਕਰਕੇ ਥੋੜ੍ਹਾ ਥੋੜ੍ਹਾ ਵੱਖਰਾਪਣ ਹੋਇਆ ਹੋਇਆ ਹੈ। ਧਰਮ ਨੇ ਜਿੰਨੀ ਸਹਿਣ ਦੱਸੀ, ਜਿਹਦਾ ਹੱਦ ਬਿਆਨ ਹੀ ਕੋਈ ਨਹੀਂ। ਹੁਣ ਆਪਾਂ ਸਾਰਿਆਂ ਨੂੰ ਪਤਾ ਹੈ, ਆਪਾਂ ਇੱਕ ਸੂਰਜ ਵੇਖਦੇ ਹਾਂ, ਜਦੋਂ ਗੁਰੂ ਨਾਨਕ ਸਾਹਿਬ ਨੇ ਸੂਰਜ ਦੇ ਬਾਰੇ ਵੇਖ ਕੇ ਵਰਣਨ ਕੀਤਾ, ਆਂਦਾ ਮਿਲੀਅਨ ਮਿਲੀਅਨ ਇਹਦੀਆਂ ਸੂਰਜ ਦੀਆਂ ਧਰਤੀਆਂ ਪਈਆਂ ਹੋਈਆਂ, ਆਂਦਾ ਇੱਕ ਨਹੀਂ ਸੂਰਜ, ਆਂਦਾ ਕਈ ਮਿਲੀਅਨ ਧਰਤੀਆਂ ਨੇ। ਫਿਰ ਆਪਾਂ ਚੰਦ ਰਾਤ ਨੂੰ ਲੈਂਦੇ ਹਾਂ, ਉਹ ਆਂਦਾ ਜਿਹੜਾ ਚੰਦ ਇੱਕ ਨਹੀਂ ਧਰਤੀ ਹੈ, ਇਹ ਵੀ ਮਿਲੀਅਨ ਧਰਤੀਆਂ ਨੇ। ਫਿਰ ਆਂਦਾ ਧਰਤੀ ਹੋਰ ਪਰੇ ਹੋਰ ਹੋਰ, ਫਿਰ ਆਂਦਾ ਜਿਹੜਾ ਮੰਡਲ ਜਿਹਨੂੰ ਆਉਂਦੇ ਨੇ ਵੀ ਧਰਤੀਆਂ ਨੇ, ਇਹ ਮੰਡਲ ਤਾਰੇ ਹੁਣ ਵੀ ਚੜੇ ਹੋਏ ਨੇ, ਪਰ ਗੁਰੂ ਨਾਨਕ ਸਾਹਿਬ ਕਹਿੰਦਾ ਤਾਰੇ ਹੁਣ ਆਪਾਂ ਨੂੰ ਦਿਸਦੇ ਕਿਉਂ ਨਹੀਂ, ਸੂਰਜ ਦਾ ਤੇਜ ਬਹੁਤ ਹੈ, ਉਹਨੇ ਛਪਾ ਦਿੱਤੇ ਨੇ ਤਾਰੇ, ਤਾਰੇ ਹੁਣ ਵੀ ਹੈ, ਤਾਰੇ ਨਹੀਂ ਖਤਮ ਹੋਏ। ਅਤੇ ਇਸ ਕਰਕੇ ਇਸੇ ਤਰ੍ਹਾਂ ਜਿਵੇਂ ਸੂਰਜ ਦੇ ਪ੍ਰਭਾਵ ਨਾਲ ਤਾਰੇ ਬੰਦ ਹੋ ਜਾਂਦੇ ਨੇ, ਇਸੇ ਤਰ੍ਹਾਂ ਜਿਹੜਾ ਮਾੜਾ ਕਰਮ ਹੈ ਨਾਮ ਦੇ ਤੇਜ ਨਾਲ ਉਹ ਬੰਦ ਹੋ ਜਾਂਦਾ। ਜਿਵੇਂ ਮਹਾਰਾਜ ਕਹਿੰਦੇ ਨੇ ਜਦੋਂ ਨਾਮ ਦੀ ਰੋਸ਼ਨੀ ਆਉਂਦੀ ਹੈ, ਹੁਣ ਆਪਾਂ ਇੱਕ ਸੂਰਜ ਸਾਹਮਣੇ ਆਪਣੇ ਹੋਵੇ ਤਾਂ ਆਪਾਂ ਚੰਗੀ ਤਰ੍ਹਾਂ ਉਹਨੂੰ ਨਹੀਂ ਵੇਖ ਸਕਦੇ, ਉਹਦੀ ਰੋਸ਼ਨੀ ਸਾਡੀ ਅੱਖੀ ਨੂੰ ਚਮਲਾਉਂਦੀ ਹੈ। ਅਤੇ ਗੁਰੂ ਸਾਹਿਬ ਕਹਿੰਦੇ ਨੇ ਜਦੋਂ ਨਾਮ ਦੀ ਰੋਸ਼ਨੀ ਆਉਂਦੀ ਹੈ, ਨਾਮ ਜਪ ਕੋਟ ਸੂਰਜ ਅਜਿਆਰਾ ਆਉਂਦਾ, ਇੱਕ ਬੰਨੇ ਕਰੋੜਾਂ ਸੂਰਜਾਂ ਦੀ ਰੋਸ਼ਨੀ ਹੋਵੇ ਅਤੇ ਇੱਕ ਬੰਨੇ ਨਾਮ ਦੀ ਰੋਸ਼ਨੀ, ਫਿਰ ਵੀ ਉਹਦਾ ਵੱਡੀ ਰੋਸ਼ਨੀ। ਇਸ ਕਰਕੇ ਜਿੰਨਾ ਚਿਰ ਆਪਾਂ ਨਾਮ ਨਹੀਂ ਜਪਾਂਗੇ, ਜਿੰਨਾ ਚਿਰ ਆਪਾਂ ਨਿੰਦਿਆ ਨਹੀਂ ਛੱਡਾਂਗੇ, ਜਿੰਨਾ ਚਿਰ ਆਪਾਂ ਹੋਮੇ ਨਹੀਂ ਛੱਡਾਂਗੇ, ਸਾਡੇ ਅੰਦਰ ਨਾ ਤਾਂ ਮਹਾਰਾਜ ਦਾ ਪਿਆਰ ਜਾਣਾ ਹੈ, ਨਾ ਮਹਾਰਾਜ ਦਾ ਗਿਆਨ ਜਾਣਾ ਹੈ, ਨਾ ਮਹਾਰਾਜ ਦੀ ਮਰਯਾਦਾ ਜਾਣੀ ਹੈ, ਨਾ ਮਹਾਰਾਜ ਦਾ ਹੁਕਮ ਜਾਣਾ ਹੈ। ਮਹਾਰਾਜ ਤਾਂ ਇੱਕੇ ਚੀਜ਼ ਦੇ ਉੱਤੇ ਖੜੇ ਹੋਏ ਨੇ। ਜਿਵੇਂ ਗੁਰੂ ਗੋਬਿੰਦ ਸਿੰਘ ਇੱਕ ਦਿਨ ਆਪਦੇ ਗਿਆਨ ਦੇ ਵਿੱਚ ਬੈਠੇ ਹੋਏ ਸੀ, ਅਤੇ ਬੈਠਿਆਂ ਬੈਠਿਆਂ ਕੀ ਕਹਿੰਦੇ ਨੇ, ਆਉਂਦੇ ਨੇ ਜਲੇ ਹਰੀ ਥੱਲੇ ਹਰੀ ਗੁਫੇ ਹਰੀ ਗਿਰੇ ਹਰੀ, ਆਉਂਦਾ ਉਰੇ ਹਰੀ ਅਤੇ ਪਰੇ ਹਰੀ। ਹਰੀ ਕਹਿਤਾ ਰੱਬ ਨੂੰ, ਆਉਂਦਾ ਹਰੀ ਸਰਵ ਵਿਆਪੀ ਹੈ, ਨਿਰਾਕਾਰ ਸਭ ਦੇ ਵਿੱਚ ਸਮਾਇਆ ਹੋਇਆ। ਇਹਦਾ ਮਤਲਬ ਇਹ ਕਿ ਦਰਖਤਾਂ ਵਿੱਚ ਵੀ ਦਿਸਿਆ, ਪਹਾੜਾਂ ਵਿੱਚ ਵੀ ਦਿਸਿਆ, ਸਮੁੰਦਰਾਂ ਵਿੱਚ ਵੀ ਦਿਸਿਆ, ਸਾਰੀ ਕਾਇਨਾਤ ਵਿੱਚ ਵੀ ਦਿਸਿਆ। ਇਸ ਕਰਕੇ ਹਰ ਵੇਲੇ ਖਿਆਲ ਕਰੋ, ਹਮੇਸ਼ਾ ਜਦੋਂ ਵਡਿਆਈ ਕੀਤੀ ਗਈ ਹੈ, ਨਾਮ ਦੀ ਕੀਤੀ ਗਈ ਹੈ, ਜਿਵੇਂ ਬਾਣੀ ਚ ਆਉਂਦਾ ਹੈ, ਤਨ ਮਾਤਾ ਤਨ ਪਿਤਾ ਤਨ ਕੁਲ ਜਿਹਨੇ ਗੁਰੂ ਜਨਿਆ। ਅੱਗੇ ਫਿਰ ਆਉਂਦਾ ਕਿਉਂ, ਇਹਦੀ ਕੁਲ ਨੂੰ ਵੀ ਧਨ ਕਿਹਾ ਗਿਆ ਹੈ, ਇਹਦੀ ਮਾਂ ਨੂੰ ਵੀ ਧਨ ਕਿਹਾ ਗਿਆ ਹੈ, ਇਹਨੂੰ ਆਪ ਨੂੰ ਵੀ ਧਨ ਕਿਹਾ ਗਿਆ ਹੈ, ਇਹਦੇ ਬਾਪ ਨੂੰ ਵੀ ਧਨ ਕਿਹਾ ਗਿਆ ਹੈ। ਫਿਰ ਅੱਗੇ ਆਹ ਵੀ ਫੈਸਲਾ ਕਰਦੇ ਨੇ, ਇਹਨੂੰ ਕਿਉਂ ਧਨ ਕਿਹਾ ਗਿਆ ਹੈ, ਧਨ ਗੁਰੂ ਜਿਹਨੇ ਨਾਮ ਆਰਾਧਿਆ। ਆਂਦਾ ਇਹਨੇ ਨਾਮ ਦੀ ਆਰਾਧਨਾ ਕੀਤੀ ਅਤੇ ਰੋਸ਼ਨ ਹੋ ਗਿਆ, ਅਤੇ ਇਸ ਕਰਕੇ ਇਹਦੀ ਕੁਲ ਵੀ ਰੋਸ਼ਨ ਹੋ ਗਈ, ਇਹਦਾ ਪਰਿਵਾਰ ਵੀ ਰੋਸ਼ਨ ਹੋ ਗਿਆ, ਇਹਦੀ ਮਾਂ ਵੀ ਰੋਸ਼ਨ ਹੋ ਗਈ, ਇਹਦਾ ਪਿਤਾ ਵੀ ਰੋਸ਼ਨ ਹੋ ਗਿਆ, ਪਰ ਧਨ ਗੁਰੂ ਜਿਹਨੇ ਨਾਮ ਆਰਾਧਿਆ। ਆਂਦਾ ਆਰਾਧਨਾ ਤੋਂ ਮਗਰੋਂ ਉਹਨੂੰ ਧਨ ਧਨ ਕਿਹਾ ਗਿਆ। ਜਿਵੇਂ ਬਾਣੀ 'ਚ ਆਉਂਦੇ ਨੇ, ਸਹਿਣ ਨਾਈ ਬਦਕਾਰੀਆ ਉਹ ਕਰ ਕਰ ਸੁਣਿਆ। ਬਦਕਾਰੀਏ ਦਾ ਮਤਲਬ ਇਹ ਨਹੀਂ ਬਦ ਤਲਨ ਨਹੀਂ, ਬਦਕਾਰੀਏ ਦਾ ਮਤਲਬ ਇਹ ਜਿਹੜਾ ਬੁੱਤੀਆਂ ਕੱਢਣ ਵਾਲਾ ਸੀ। ਅਸੀਂ ਪਿੰਡਾਂ ਦੇ ਵਿੱਚ ਇਹਨਾਂ ਨੂੰ ਭੇਜਦੇ ਹੁੰਦੇ ਸਨ, ਜਾਓ ਜਾ ਕੇ ਘਰ ਵੇਖ ਕੇ ਆਓ ਅਤੇ ਸਾਡੀ ਬੱਚੀ ਦਾ ਸਰਬੰਧ ਕਰਕੇ ਆਉਣਾ। ਅਤੇ ਬਾਣੀ 'ਚ ਆਉਂਦਾ ਹੈ ਜਿਹੜਾ ਬੁੱਤੀਆਂ ਕੱਢਣ ਵਾਲਾ ਸੀ ਉਹ ਭਗਤਾਂ 'ਚ ਗਿਣਿਆ ਗਿਆ ਅਤੇ ਸਾਰੀ ਦੁਨੀਆਂ 'ਚ ਉਹਦੀ ਚਰਚਾ ਹੋ। ਸਹਿਨ ਨਾਈ ਬਦਕਾਰੀਆ ਉਹ ਘਰ ਘਰ ਸੁਣਿਆ, ਕਦੋਂ ਜਦੋਂ ਨਾਮ ਜਪਿਆ। ਅਤੇ ਸਹਿਨ ਨਾਈ ਇੱਕ ਦਿਨ, ਇਹਨੂੰ ਰਾਜੇ ਕਹਿੰਦੇ ਨੇ, ਹੁਣ ਉਹ 14 ਗੜੀਆਂ ਰਾਜ 'ਤੇ ਵੀ ਬੈਠਾ, ਉਹ ਮਾਲਸ਼ ਕਰ ਦਿੰਦਾ ਸੀ ਰੋਜ਼। ਇੱਕ ਦਿਨ ਉਹ ਮਾਲਸ਼ ਕਰਨ ਗਿਆ, ਇਹਨਾਂ ਦੇ ਘਰ ਸੰਤ ਆ ਗਏ। ਉਹ ਕੀ ਕੀਤਾ, ਰੱਬ ਨੇ ਮਾਲਸ਼ ਜਾ ਕੇ ਰਾਜੇ ਨੂੰ ਕੀਤੀ, ਉਹਦਾ ਰੂਪ ਧਾਰ ਕੇ ਉਹਦਾ ਕੋਰ ਕਾਰ ਥੋੜ੍ਹਾ ਵਾਲਾ ਲੱਤਾਂ ਲੁੱਤਾਂ 'ਤੇ ਉਹਦੀ ਹਟ ਗਿਆ ਦਿਨ ਚੜ੍ਹਦੇ ਨੂੰ। ਹੁਣ ਉਹ ਆਉਂਦਾ ਪਤਾ ਨਹੀਂ ਅੱਜ ਕਿਹੜੀ ਸੂਲੀ 'ਤੇ ਚਾੜ੍ਹੇਗਾ। ਉਹ ਜਾਂਦਿਆਂ ਨੂੰ ਛਤਰ ਲੈ ਕੇ ਬੈਠਾ ਹੋਇਆ ਸੀ, ਉਹ ਜਾਂਦਿਆਂ ਨੂੰ ਦਿਸ਼ਾਲਾ ਲੈ ਕੇ ਬੈਠਾ ਹੋਇਆ ਸੀ। ਅਤੇ ਕੀ ਕੀਤਾ, ਸਹਿਣ ਨੂੰ ਵੇਖ ਕੇ ਇਹਨਾਂ ਦੇ ਹੁਣ ਅੱਗੇ ਆਪਾਂ ਕਹਿੰਦੇ ਹਾਂ ਜੀ ਰਾਜਾ ਸਾਹਿਬ ਨੂੰ ਸੱਦੋ, ਰਾਜਾ ਸਾਹਿਬ ਨੂੰ ਸੱਦੋ। ਹੁਣ ਰਾਜਾ ਸਾਹਿਬ ਦਾ ਅਸਲ ਮਤਬਲ ਇਹਨਾਂ ਦਾ ਬਜ਼ੁਰਗ ਰਾਜ 'ਤੇ ਬਹਿ ਗਿਆ ਥੋੜ੍ਹਾ ਚਿਰ, ਪਰ ਕਿੰਨੀ ਵੱਡੀ ਸ਼ਕਤੀ ਉਹਦੇ, ਉਹਦਾ ਰੂਪ ਧਾਰ ਕੇ ਰੱਬ ਜਾ ਕੇ ਮੁੱਠੀਆਂ ਭਰਨ ਵਾਸਤੇ ਬਹਿ ਗਿਆ। ਉਹਦਾ ਕੋੜ ਹੀ ਅੜ ਗਿਆ, ਉਹਦੀ ਵਰੀ ਅੜ ਗਈ, ਉਹਨੂੰ ਅੰਨ ਮੈਨੂੰ ਮਰੇ ਰਾਜ ਭਾਗ ਚੀਜ਼ ਹੀ ਕੋਈ, ਰਾਜ ਵੀ ਛੱਡ ਦਿਓ, ਇਹਨੂੰ ਹੀ ਦੇ ਦਿਓ ਰਾਜ, ਤਿਆਗ ਭਾਵਨਾ ਆ ਗਈ। ਇਸ ਕਰਕੇ ਨਾਮ ਹੈ ਜੇ ਲਾਇਨ ਦੇ ਵਿੱਚ ਬੜੀਆਂ ਤਾਕਤਾਂ ਨੇ, ਨਾਮ ਦੇ ਵਿੱਚ ਬੜੀਆਂ ਬਰਕਤਾਂ ਨੇ। ਹੁਣ ਤੁਸੀਂ ਵੇਖ ਲਓ, ਸ਼ੁਰੂ ਵੀ ਹਰ ਹਰ ਚੀਜ਼ ਨਾਮ ਚੋਂ ਸ਼ੁਰੂ ਹੁੰਦੀ ਹੈ ਤੇ ਨਾਮ ਦੇ ਭੋਗ ਪੈ ਜਾਂਦਾ। ਮਹਾਰਾਜ ਨੇ ਇੱਥੋਂ ਤੇ ਵੀ ਕਹਿਤਾ ਹੈ, ਨਾਮ ਕੇ ਤਾਰੇ ਸਗਲੇ ਜਨ, ਨਾਮ ਕੇ ਤਾਰੇ ਗਾਸ ਪਤਾਲ, ਨਾਮ ਕੇ ਤਾਰੇ ਖੰਡ ਬ੍ਰਹਿ ਮੰਡ, ਕਹਿੰਦਾ ਸਭ ਨਾਮ ਤੇ ਖੜਾ ਹੈ। ਇਸ ਕਰਕੇ ਨਾਮ ਜਪਣ ਦੇ ਨਾਲ ਤੁਹਾਡੇ ਅੰਦਰ ਕਰੈਕਟਰ ਅੱਛਾ ਆਏਗਾ, ਦਇਆ ਆਏਗੀ, ਪਿਆਰ ਆਏਗੀ, ਤੁਹਾਡੇ ਫਸਲਾਂ ਦੇ ਵਿੱਚ ਵੀ ਬਰਕਤਾਂ ਆਉਣਗੀਆਂ, ਤੁਹਾਡੇ ਘਰਾਂ ਦੇ ਵਿੱਚ ਵੀ ਬਰਕਤਾਂ ਆਉਣਗੀਆਂ, ਤੁਹਾਡੇ ਦਫ਼ਤਰਾਂ ਵਿੱਚ ਵੀ ਬਰਕਤਾਂ ਆਉਣਗੀਆਂ, ਤੁਹਾਡੀਆਂ ਫੈਮਿਲੀਆਂ ਵਿੱਚ ਵੀ ਖੁਸ਼ੀਆਂ ਆਉਣਗੀਆਂ, ਬਾਕੀ ਜੀ ਖਤਮ ਹੋ ਜਾਏਗੀ। ਨਾਮ ਦੇ ਨਾਲ ਸਾਡਾ ਜਿਹੜਾ ਹਨੇਰਾ ਹੈ ਦੂਰ ਹੋ ਜਾਏਗਾ, ਨਾਮ ਜਪਣ ਦੇ ਨਾਲ ਜਿਹੜਾ ਸਾਡੇ ਅੰਦਰ ਗਿਆਨ ਹੈ ਉਹਦਾ ਪ੍ਰਗਾਸ਼ ਹੋ ਜਾਏ। ਜੇ ਆਪਾਂ ਪੁਰਾਣੀ ਸਾਰੀ ਆਪਣੀ ਵੇਖੀਏ ਧਰਮ, ਹਰ ਧਰਮ ਨੇ ਨਾਮ ਦੇ ਉੱਤੇ ਹੀ ਖੜਾ ਹੋ ਗਿਆ। ਹੁਣ ਆਪਾਂ ਨੂੰ ਕਈ ਚਿਰ ਹੋ ਗਏ ਨੇ ਗੁਰਦੁਆਰੇ ਜਾਂਦਿਆਂ ਨੂੰ, ਕਈ ਚਿਰ ਹੋ ਗਏ ਨੇ ਮੰਦਰਾਂ ਜਾਂਦਿਆਂ ਨੂੰ, ਕਈ ਚਿਰ ਹੋ ਗਏ ਨੇ ਮਸੀਤਾਂ ਜਾਂਦਿਆਂ ਨੂੰ, ਪਰ ਅਸੀਂ ਉੱਥੇ ਹੀ ਬੈਠੇ ਹਾਂ ਜਿੱਥੇ ਜਿੱਦਣ ਜਾਣ ਲੱਗੇ ਸਾਂ। ਹੋ ਸਕਦਾ ਉਦੋਂ ਵੀ ਖਰਾਬ ਹੋ ਗਏ ਜੀ, ਕਿਉਂ ਸਾਡਾ ਕੋਈ ਵਾਸਤਾ ਤਾਂ ਨਹੀਂ ਉਹਨਾਂ ਦੇ ਨਾਲ। ਅਸੀਂ ਉੱਥੇ ਜਾ ਕੇ ਆਉਂਦੇ ਹਾਂ, ਬਾਬਾ ਜੀ ਕੜਾਹ ਪ੍ਰਸ਼ਾਦ ਦੇਣਾ, ਬਾਬਾ ਜੀ ਕੜਾਹ ਪ੍ਰਸ਼ਾਦ ਦੇਣਾ। ਬਾਬਾ ਕੜਾਹ ਤਾਂ ਵਸਤੂ ਹੈ ਅਤੇ ਪ੍ਰਸ਼ਾਦ ਕਿਰਪਾ ਹੈ, ਅਤੇ ਕਿਰਪਾ ਦੇ ਤੁਸੀਂ ਨੇੜੇ ਵੀ ਨਹੀਂ ਜਾਂਦੇ, ਤਾਂ ਕੜਾਹ ਲੈ ਕੇ ਆ ਜਾਓ, ਘਰ ਉੱਥੇ ਹੀ ਬਣਨਾ। ਮਤਬਲੇ ਪ੍ਰਸ਼ਾਦ, ਗੁਰ ਪ੍ਰਸ਼ਾਦ। ਗੁਰ ਪ੍ਰਸ਼ਾਦ ਕੀ ਹੈ? ਜਦੋਂ ਅਸੀਂ ਉੱਥੇ ਬਹਿ ਕੇ ਕੀਰਤਨ ਸੁਣਦੇ ਹਾਂ, ਜਦੋਂ ਵਾਕ ਆਉਂਦਾ ਹੈ, ਜਿਹੜਾ ਵਾਕ 'ਤੇ ਅਮਲ ਕਰਕੇ ਘਰ ਆ ਗਿਆ ਉਹਦਾ ਗੁਰੂ ਪ੍ਰਸ਼ਾਦ ਲੈ ਕੇ, ਅਤੇ ਜਿਹਨੇ ਅਮਲ ਉਮਲ ਨਹੀਂ ਕੀਤਾ ਉਹ ਕੜਾਹ ਲੈ ਕੇ ਘਰ ਆ ਗਿਆ, ਅਤੇ ਕੜਾਹ ਦਾ ਘਰ ਵੀ ਬਣਾ ਕੇ ਖਾ ਲਓ, ਪ੍ਰਸ਼ਾਦ ਤਾਂ ਹੈ ਨਹੀਂ। ਬਿਰਥੀ ਨਾ ਜਾਏ ਜਨ ਕੀ ਅਰਦਾਸ। ਹਰ ਇੱਕ ਬੰਦੇ ਦੀ ਅਰਦਾਸ ਕਬੂਲ ਨਹੀਂ ਹੋਣੀ ਕਿ ਜਿਹੜਾ ਉੱਥੇ ਅਰਦਾਸ ਕਰ ਰਿਹਾ ਉਹਨਾਂ ਨੇ ਭੋਗ ਹੀ ਲੱਗਣਾ, ਨਹੀਂ ਲਾਉਂਦਾ ਭੋਗ, ਉਹ ਤਾਂ ਸਵਾਰਥੀ ਆਦਮੀ ਹੈ। ਉਹਨਾਂ ਦਾ ਪੈਸਿਆਂ ਦਾ ਹਿਸਾਬ ਹੈ, 125 ਰੁਪਏ ਦੀ ਤੇਰੀ ਮੈਂ ਅਰਦਾਸ ਕਰਾਂਗੇ, 125 ਦੀ ਅਰਦਾਸ ਕਰਨੀ, 51 ਰੁਪਏ ਦੀ ਅਰਦਾਸ ਕਰਨੀ, ਉਹਦਾ ਸੌਦੇਬਾਜ਼ੀ ਕੀਤੀ ਲੱਗ, ਅਤੇ ਉੱਥੇ ਰੱਬ ਦਾ ਕੀ ਕੰਮ ਹੈ? ਇਸ ਕਰਕੇ ਹਰ ਵੇਲੇ ਸੋਚੋ ਪ੍ਰਸ਼ਾਦ ਕਿਹੜਾ ਹੈ? ਗੁਰ ਪ੍ਰਸ਼ਾਦ, ਤਪ ਪ੍ਰਸ਼ਾਦ, ਗੁਰੂ ਦੀ ਕਿਰਪਾ। ਜੋ ਗੁਰ ਕਹੇ ਸੋ ਕਾਰ ਕਮਾਓ, ਗੁਰ ਕੀ ਕਰਨੀ ਕਦੀ ਨਾ ਧਾਓ, ਗੁਰ ਡਿੱਠੇ ਮੁਕਤ ਨਾ ਹੋਵੇ, ਜੀਚਰ ਸ਼ਬਦ ਨਾ ਧਰੇ ਪਿਆਰ। ਉੱਥੋਂ ਜਾ ਕੇ ਸਿੱਖਿਆ ਲਿਆਓ, ਜਿਵੇਂ ਮਹਾਰਾਜ ਬੜੀ ਧੀਮੀ ਧੀਮੀ ਜ਼ਬਾਨ ਨਾਲ ਬੋਲਦੇ ਨੇ, ਬੋਲੀਏ ਸੱਚ ਝੂਠ ਨਾ ਬੋਲੀਏ, ਕਹਿੰਦਾ ਹਰ ਵੇਲੇ ਸੱਚ ਬੋਲੋ। ਇਹ ਹੋ ਗਿਆ ਗੁਰ ਪ੍ਰਸ਼ਾਦ, ਸੱਚ ਬੋਲਣਾ ਸ਼ੁਰੂ ਕਰਦਾ। ਫਿਰ ਬੰਦਾ ਹੈ ਕਿ ਸਵੇਰੇ ਉੱਠ ਕੇ ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈਆਂ ਵਿਚਾਰ, ਉੱਠ ਕੇ ਨਾਮ ਜਪਣ ਲੱਗ ਪਏ ਤੇ ਗੁਰ ਪ੍ਰਸ਼ਾਦ ਮਿਲ ਗਿਆ। ਜੇ ਮੈਡੀਟੇਸ਼ਨ ਕਰਨ ਲੱਗ ਪਏ ਗੁਰ ਪ੍ਰਸ਼ਾਦ ਮਿਲ ਗਿਆ, ਅਤੇ ਜੇ ਉਹ ਜਾਣ ਕੇ ਚੁਗਲੀ ਕਰਨ ਲੱਗ ਪਏ, ਨਿੰਦਿਆ ਕਰਨ ਲੱਗ ਪਏ, ਕਿਸੇ ਦਾ ਹੱਕ ਮਾਰਨ ਲੱਗ ਪਏ, ਕਿਸੇ ਦਾ ਦਿਲ ਦਿਖਾਉਣ ਲੱਗ ਪਏ, ਤੇ ਫਿਰ ਗੁਰ ਪ੍ਰਸ਼ਾਦ ਦਾ ਤੁਹਾਡੇ ਤਲਕ ਕੋਈ, ਤੁਸੀਂ ਆਪਦੇ ਘਰ ਪਿਓ ਆਪਦੇ ਘਰ, ਉਹਨੇ ਮੇਰਾ ਕਰਦੇ ਫਿਰ ਵੀ ਰਹਿਣਾ, ਦੇਖਤ ਹੈ ਪਰ ਦੇਖ ਨਾ ਹਾਰੇ। ਅਤੇ ਤੁਸੀਂ ਇੰਨੀ ਇੰਨੀ ਦੂਰੋਂ ਚੱਲ ਕੇ ਗੁਰਦੁਆਰਿਆਂ ਜਾਂਦੇ ਜੇ, ਮੰਦਰਾਂ ਜਾਂਦੇ ਜੇ, ਨੱਚਣ ਜਾਂਦੇ ਜੇ, ਉੱਥੋਂ ਇੱਕੋ ਹੀ ਚੀਜ਼ ਜਾ ਕੇ ਲਓ ਕਿ ਗੁਰੂ ਕੀ ਕਹਿੰਦਾ, ਉਹ ਕੀ ਆਉਂਦਾ, ਉਹ ਲੈ ਕੇ ਘਰ ਆਓ। ਫਿਰ ਇੱਕ ਦਿਨ ਵਿਚਾਰ ਹੋਇਆ ਕਿ ਮਹਾਰਾਜ ਲੋਕ ਇਕੱਠੇ ਕਿਵੇਂ ਲੋਕ ਕੀਤੇ ਜਾਣ, ਜਿਹੜੇ ਲਾਜ਼ਮੀ ਲੋਕ ਇਕੱਠੇ ਹੋ ਕੇ ਆ ਜਾਣ ਅਤੇ ਸਾਰਾ ਪ੍ਰਚਾਰ ਹੋਵੇ, ਗਿਆਨ ਹੋਵੇ। ਗੁਰੂ ਅਮਰਦਾਸ ਕਹਿੰਦੇ ਨੇ ਚਲੋ ਜਨਮ ਦਿਨ ਮਨਾ ਲਿਆ ਕਰੋ, ਆਉਂਦਾ ਇਹਦੇ ਨਾਲ ਤੁਸੀਂ ਸਾਰੇ ਇਕੱਠੇ ਹੋ ਜਾਓ ਕਰੋ, ਅਤੇ ਆਪਦਾ ਉੱਥੇ ਬਹਿ ਕੇ ਆਪਾਂ ਵਿਚਾਰ ਕਰ ਲਾਂ ਕਰਾਂਗੇ, ਉੱਥੇ ਬਹਿ ਕੇ ਤੁਹਾਡੀਆਂ ਮੁਸ਼ਕਿਲਾਂ ਨੇ ਜਾਂ ਤੁਸੀਂ ਦੱਸੋ ਕਰੋਗੇ, ਜਿਹੜਾ ਸਾਡਾ ਗਿਆਨ ਹੁੰਦਾ ਅਸੀਂ ਪ੍ਰਕਾਸ਼ ਕਰਾਂਗੇ। ਆਉਂਦਾ ਬਸਾਨ ਪਾ ਲੈਂਦੇ, ਤੁਹਾਡੀਆਂ ਬਰਿਆਈਆਂ ਖਤਮ ਹੋ ਜਾਣਗੀਆਂ, ਫਿਰ ਜਨਮ ਦਿਨ ਮਨਾਉਣੇ ਸ਼ੁਰੂ ਕਰ ਦਿੱਤੇ। ਇਸ ਕਰਕੇ ਜਨਮ ਦਿਨ ਦਾ ਅਸਲ ਮਤਬਲੇ ਹੀ ਇਹ ਕਿ ਜਨਮ ਦਿਨ ਉਹਨਾਂ ਦਾ ਕੋਈ ਨਹੀਂ, ਉਹ ਸਦਾ ਅਨਾਦੀ ਆ ਰਹੇ ਨੇ। ਸਤਿਗੁਰ ਮੇਰਾ ਸਦਾ ਸਦਾ, ਨਾ ਆਵੇ ਨਾ ਜਾਏ, ਉਹ ਅਵਨਾਸੀ ਪੁਰਖੇ ਸਾਹਮਣੇ ਰਿਹਾ ਸਮਾਂ। ਬਾਬਾ ਸ੍ਰੀ ਚੰਦ ਇੰਨੀ ਵੱਡੀ ਤਾਕਤ ਸੀ ਕਿ ਜਿਹਦਾ ਬੰਦਾ ਬਿਆਨ ਨਹੀਂ ਕਰ ਸਕਦਾ, ਕਿਉਂ? ਬ੍ਰਹਮ ਗਿਆਨੀ ਦਾ ਬਿਆਨ ਕਰਨ ਵਾਸਤੇ ਬਹੁਤ ਮੁਸ਼ਕਲ ਹੈ। ਮਹਾਰਾਜ ਆਂਦਾ ਹੈ ਬ੍ਰਹਮ ਗਿਆਨੀ ਕੀ ਗੱਤ, ਬ੍ਰਹਮ ਗਿਆਨੀ ਗਿਆਨ ਹੈ। ਬ੍ਰਹਮ ਗਿਆਨੀ ਸਗਲ ਸ੍ਰਿਸ਼ਟ ਕਾ ਕਰਤਾ, ਬ੍ਰਹਮ ਗਿਆਨੀ ਆਪ ਪਰਮੇਸ਼ਰ, ਬ੍ਰਹਮ ਗਿਆਨੀ ਜੰਮੇ ਨਾ ਮਰੇ। ਕਹਿੰਦਾ ਜੰਮਣ ਮਰਨ ਤੋਂ ਵੀ ਉੱਪਰ ਹੁੰਦਾ, ਕਿ ਉਹਨੂੰ ਕਿੰਨੇ ਮਾਰਨਾ ਅਤੇ ਕਿੰਨੇ ਜਮਾਉਣਾ ਹੈ, ਕਿ ਉਹਦੇ ਤੋਂ ਜੰਮ ਵੀ ਡਰਦਾ ਹੈ, ਉਹਦੇ ਤੋਂ ਸਾਡੀ ਕਾਂ ਨੇ ਧਰਮ ਰਾਜ ਵੀ ਉਹਨੂੰ ਮੱਥਾ ਟੇਕਦਾ, ਵਾਰ 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 ਜਦੋਂ ਸਾਰਿਆਂ 'ਤੇ ਦੇਖਣ ਲੈਂਦਾ। ਇਸ ਕਰਕੇ ਹਰ ਵੇਲੇ ਖਿਆਲ ਕਰੋ, ਤੁਸੀਂ ਬੜੇ ਪਿਆਰ ਦੇ ਨਾਲ ਕੱਲ੍ਹ ਦਾ ਦਿਨ ਮਨਾ ਰਹੇ ਜੇ, ਪਰ ਅਸਲ ਦਿਨ ਸਫਲ ਕਦੋਂ ਹੋਏਗਾ? ਘਰ ਦੇ ਵਿੱਚ ਜਾ ਕੇ ਕਿਸੇ ਦੀ ਨਿੰਦਿਆ ਨਹੀਂ ਕਰਨੀ, ਕਿਸੇ ਦੀ ਚੁਗਲੀ ਨਹੀਂ ਕਰਨੀ, ਆਪਦੇ ਵੱਲੇ ਹੀ ਹਰ ਵੇਲੇ ਵੇਖੀ ਜਾਣਾ, ਆਪਣੇ ਗੁਰਵਾਣ ਨੂੰ ਸਿਰ ਨੀਵਾਂ ਕਰ ਦੇ। ਤੂੰ ਆਪਣੇ ਸਾਰੇ ਦੇ ਅੰਦਰ ਬੜੀਆਂ ਕਮਜ਼ੋਰੀਆਂ ਨੇ, ਜਿਵੇਂ ਹਜ਼ਰਤ ਮੁਹੰਮਦ ਸਾਹਿਬ ਕਹਿੰਦੇ ਨੇ, ਆਂਦਾ ਅਕਬਰ ਯਾਦ ਕਰੋ। ਅਕਬਰ ਯਾਦ ਦਾ ਮਤਲਬ ਹੁੰਦਾ ਹੈ ਨਸ 'ਤੇ ਕੰਟਰੋਲ ਕਰੋ, ਖਾਹਿਸ਼ਾਂ 'ਤੇ ਕੰਟਰੋਲ ਕਰੋ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮਨ ਜਿੱਤੇ ਜਾਗ ਜੀ, ਆਂਦਾ ਮਨ 'ਤੇ ਵਿਜੇ ਕਰ ਲਓ ਸਾਰੀ ਦੁਨੀਆਂ 'ਤੇ ਵਿਜੇ ਹੋ ਜਾਏਗੀ, ਮਨ ਹੀ ਤਾਂ ਖਰਾਬ ਕਰਦਾ। ਅਤੇ ਇਸ ਕਰਕੇ ਮਨ 'ਤੇ ਵਿਜੇ ਕਦੋਂ ਹੋਏਗੀ? ਜਦੋਂ ਨਾਮ ਜਪਾਂਗੇ, ਨਾਮ ਜਪਾਂਗੇ ਜਦੋਂ ਹੁਕਮ ਮੰਨ